ਜੋ ਆਪ ਜੀ ਨੇ ਸਰਵਣ ਕੀਤਾ ਰਾਮ ਕਲੀ ਰਾਗ ਵਿੱਚ ਆਨੰਦ ਸਾਹਿਬ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ 918 ਅੰਗ ਉੱਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਹਨ। ਇਹਦੇ ਵਿੱਚ ਸਤਿਗੁਰਾਂ ਨੇ ਪਹਿਲੀ ਪੰਕਤੀ ਵਿੱਚ ਪਰਮਾਤਮਾ ਨੂੰ ਅਕਥ ਕਿਹਾ ਹੈ। ਅਕਥ ਦਾ ਮਤਲਬ ਹੈ ਜਿਸ ਨੂੰ ਕਥਿਆ ਨਾ ਜਾ ਸਕੇ, ਜਿਸ ਬਾਰੇ ਬੋਲਿਆ ਨਾ ਜਾ ਸਕੇ, ਜਿਸ ਦੀ ਪਰਿਭਾਸ਼ਾ ਨਾ ਕੀਤੀ ਜਾ ਸਕੇ, ਉਸ ਨੂੰ ਅਕਥ ਕਹਿੰਦੇ ਨੇ। ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜਿਆ ਤਾਂ ਜੁੜਨ ਤੋਂ ਬਾਅਦ ਇੱਕ ਇਸ ਤਰ੍ਹਾਂ ਦੇ ਨਸ਼ੇ ਵਿੱਚ ਉਹ ਰੱਤੇ ਗਏ, ਇਸ ਤਰ੍ਹਾਂ ਦੇ ਇੱਕ ਨਸ਼ੇ ਵਿੱਚ ਲੀਨ ਹੋ ਗਏ ਕਿ ਉਨ੍ਹਾਂ ਵਾਸਤੇ ਬੋਲਣਾ ਇੱਕ ਤਰ੍ਹਾਂ ਨਾਲ ਬੇਰਸੀ ਪੈਦਾ ਕਰਨ ਲੱਗਾ। ਬੋਲਣਾ ਉਨ੍ਹਾਂ ਵਾਸਤੇ ਉਸ ਰਸ ਨੂੰ ਤੋੜਨ ਵਾਸਤੇ ਸਹਾਇਕ ਹੋਣ ਲੱਗਾ। ਪਰ ਫਿਰ ਵੀ ਸਰੀਰਕ ਤੌਰ ਤੇ ਜਿਨ੍ਹਾਂ ਨੂੰ ਪ੍ਰਭੂ ਦਾ ਗਿਆਨ ਹੋਇਆ ਉਨ੍ਹਾਂ ਦੇ ਮਨ ਵਿੱਚ ਇੱਕ ਪਿਆਰ, ਇੱਕ ਪਾਰੁਪਕਾਰ ਦੀ ਭਾਵਨਾ ਉਪਜੀ ਕਿ ਜਿਹੜਾ ਆਨੰਦ ਸਾਨੂੰ ਮਿਲਿਆ, ਕਿਉਂਕਿ ਦੁਨੀਆਂ ਦਾ ਧਨ ਜਿਉਂ ਜਿਉਂ ਵੱਧਦਾ ਹੈ ਤਿਉਂ ਤਿਉਂ ਮਨੁੱਖ ਸਵਾਰਥੀ ਹੁੰਦਾ ਹੈ। ਸਵਾਰਥੀ ਦਾ ਅਰਥ ਉਹ ਸੋਚਦਾ ਕਿ ਇਹ ਧਨ ਜਿਹੜਾ ਮੈਨੂੰ ਮਿਲ ਰਿਹਾ ਹੈ ਇਹ ਕਿਸੇ ਹੋਰ ਕੋਲ ਨਾ ਚਲਾ ਜਾਏ, ਇਤਨਾ ਹੋਰ ਕਿਸੇ ਕੋਲ ਨਾ ਹੋ ਜਾਏ। ਇਹ ਦੁਨਿਆਵੀ ਮਾਇੰਡ ਦਾ ਇੱਕ ਹਿੱਸਾ ਹੈ, ਦੁਨਿਆਵੀ ਬਿਰਤੀ ਇਹੀ ਹੈ, ਭਾਵੇਂ ਉਹ ਧਨ ਹੋਵੇ, ਭਾਵੇਂ ਅਹੁਦਾ ਹੋਵੇ ਤੇ ਭਾਵੇਂ ਗਿਆਨ ਹੋਵੇ। ਜਿਸ ਮਨੁੱਖ ਦੇ ਅੰਦਰ ਦੁਨਿਆਵੀ ਬਿਰਤੀ ਭਾਰੂ ਹੈ ਉਹਦੇ ਕੋਲ ਧਨ ਆਏਗਾ ਤੇ ਧਨ ਆਉਂਦਿਆਂ ਥੋੜਾ ਜਿਹਾ ਚਿਰ ਉਹ ਆਪਣੇ ਆਪ ਨੂੰ ਸੁਖੀ ਮਹਿਸੂਸ ਕਰੇਗਾ, ਪਰ ਨਾਲ ਹੀ ਇੱਕ ਦੂਸਰਾ ਖਿਆਲ ਪੈਦਾ ਹੋ ਜਾਏਗਾ, ਜਿਤਨਾ ਧਨ ਮੇਰੇ ਕੋਲ ਹੈ ਇਤਨਾ ਕਿਸੇ ਹੋਰ ਕੋਲ ਨਾ ਹੋ ਜਾਏ, ਕਿਉਂਕਿ ਇਹਦਾ ਵੱਡਾਪਣ ਦੂਸਰੇ ਕੋਲ ਘੱਟ ਹੋਣ ਨਾਲ ਰਹਿੰਦਾ। ਹੋਰ ਕੋਈ ਇੱਥੇ ਧਨ ਦਾ, ਅਮੀਰੀ ਦਾ ਕੋਈ ਪੈਮਾਨਾ ਨਹੀਂ। ਅਮੀਰ ਕੌਣ ਹੈ ਜਿਹਦੇ ਕੋਲ ਦੂਸਰਿਆਂ ਤੋਂ ਥੋੜਾ ਜਿਹਾ ਜ਼ਿਆਦਾ ਹੈ, ਕਿਤਨਾ ਹੈ ਇਹਦੇ ਨਾਲ ਕੋਈ ਸਵਾਲ ਨਹੀਂ ਹੈ। ਅਮੀਰ ਰਹਿਣ ਵਾਸਤੇ ਦੂਸਰਿਆਂ ਕੋਲ ਘੱਟ ਹੋਣਾ ਚਾਹੀਦਾ ਹੈ ਤਾਂ ਅਮੀਰੀ ਕਾਇਮ ਰਹਿੰਦੀ ਹੈ ਸੰਸਾਰ ਦੀ, ਨਹੀਂ ਤੇ ਛੋਟਾ ਹੋ ਜਾਂਦਾ ਮਨੁੱਖ। ਪਰ ਧਰਮ ਦੀ ਅਮੀਰੀ ਇਸ ਤਰ੍ਹਾਂ ਦੀ ਨਹੀਂ ਹੈ। ਜਿਹਦੇ ਕੋਲ ਧਰਮ ਦੀ ਅਮੀਰੀ ਆਉਂਦੀ ਹੈ ਉਹਦੇ ਸਾਹਮਣੇ ਇੱਕ ਜ਼ਿੰਦਗੀ ਵਿੱਚ ਤਜਰਬਾ ਆ ਜਾਂਦਾ ਹੈ, ਉਹਦੇ ਅੰਦਰ ਸਵਾਰਥ ਨਹੀਂ ਰਹਿੰਦਾ, ਉਹਦੇ ਅੰਦਰ ਇਹ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਇਹ ਧਨ ਹੋਰ ਵੀ ਲੋਕਾਂ ਕੋਲ ਹੋਣਾ ਚਾਹੀਦਾ, ਦੂਸਰਿਆਂ ਕੋਲ ਵੀ ਇਹ ਜਾਣਾ ਚਾਹੀਦਾ, ਕਿਉਂਕਿ ਸੰਸਾਰ ਦਾ ਧਨ ਜਿਹੜਾ ਹੈ ਉਹ ਇੱਕ ਛੱਪੜ ਦੇ ਪਾਣੀ ਵਰਗਾ ਹੈ। ਛੱਪੜ ਦਾ ਪਾਣੀ ਜਿਸ ਦਾ ਥੱਲਾ, ਜਿਸ ਦਾ ਤਲਾ ਬਹੁਤ ਨੇੜੇ ਵੇ ਤੇ ਉਹਦੇ ਮੁੱਕਣ ਦੀ, ਖਤਮ ਹੋਣ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਉਹ ਡਰ ਬਣਿਆ ਰਹਿੰਦਾ। ਸੰਸਾਰ ਦੇ ਜਿੰਨੇ ਸੁੱਖ ਨੇ, ਸੁੱਖ ਤਾਂ ਜ਼ਰੂਰ ਨੇ ਪਰ ਸ਼ੰਕਿਆ ਨਾਲ ਭਰੇ ਹੋਏ, ਚਿੰਤਾ ਨਾਲ ਭਰੇ ਹੋਏ ਕਿ ਕਿਤੇ ਚਲੇ ਨਾ ਜਾਣ। ਪਹਿਲੀ ਤੇ ਇਹ ਬਹੁਤ ਵੱਡਾ ਭੈ ਔਰ ਡਰ ਕਿ ਇਹ ਸੁੱਖ ਨਾ ਚਲੇ ਜਾਣ, ਤੇ ਜੇ ਇਹ ਸੁੱਖ ਕਾਇਮ ਰਹਿਣ ਵੀ, ਫਿਰ ਇੱਕ ਹੋਰ ਵੱਡਾ ਅਟਲ ਸਚਾਈ ਹੈ ਵੀ ਜਿਸ ਸਰੀਰ ਦੁਆਰਾ ਇਹ ਸੁੱਖ ਭੋਗਣੇ ਨੇ ਉਹਦਾ ਕੀ ਪਤਾ ਕਿੰਨਾ ਕੁ ਚਿਰ ਹੈ। ਇਸ ਕਰਕੇ ਮਨੁੱਖ ਦੁਖੀ ਰਹਿੰਦਾ ਹੈ। ਇਸ ਲਈ ਜਿਹਦੇ ਮਨੁੱਖ ਦੇ ਮਨ ਦੇ ਵਿੱਚ ਸੰਸਾਰਕ ਬਿਰਤੀ, ਉਹ ਗੁਰੂ ਕੀ ਵਿਚਾਰ ਨਹੀਂ ਸੁਣੇਗਾ। ਮੈਂ ਬੇਨਤੀ ਕਰਾਂ, ਕੀਰਤਨ ਸੁਣ ਲਏਗਾ, ਪਾਠ ਸੁਣ ਲਏਗਾ, ਵਿਚਾਰ ਨਹੀਂ ਸੁਣੇਗਾ, ਕਿਉਂਕਿ ਵਿਚਾਰ ਉਹਦੇ ਅੰਤਿਸ਼ ਕਰਨ ਤੇ ਚੋਟ ਮਾਰਦੀ ਏ, ਸਰੀਰ ਦੇ ਨਾਸ਼ਮਾਨ ਹੋਣ ਨੂੰ ਖੋਲ ਕੇ ਰੱਖ ਦਿੰਦੀ ਏ। ਇਸ ਕਰਕੇ ਉਹ ਕੰਨ ਵਲੇਟ ਕੇ ਆਪਣੀ ਜਾਨ ਛੁਡਾ ਜਾਂਦਾ ਹੈ ਵੀ ਇਹ ਇੰਨੇ ਸਾਲਾਂ ਦਾ ਬਣਾਇਆ ਹੋਇਆ ਹੁਣ ਇਹਨੂੰ ਝੂਠ ਸੁਣੀਏ ਸਾਰੇ ਕੁਝ ਨੂੰ। ਇਹ ਤੇ ਸਾਰਾ ਹੀ ਇੰਨੇ ਸਾਲਾਂ ਦੀ ਬਣੀ ਹੋਈ ਰੇਤ ਦੀ ਕੰਧ ਇੱਕ ਇੱਟ ਦੇ ਖਿੱਚਿਆਂ ਸਾਰੀ ਡਿੱਗ ਪਈ, ਇੰਨੇ ਸਾਲ ਲਾਏ ਸਨ। ਇਸ ਲਈ ਉਹ ਵਿਚਾਰ ਨੂੰ ਤਰਜੀਹ ਨਹੀਂ ਦਏਗਾ, ਉਹ ਧਰਮ ਦੇ ਹੋਰ ਸਾਰੇ ਤਰੀਕੇ ਵਰਤ ਲਏਗਾ। ਇਸ ਲਈ ਇਸ ਤਰ੍ਹਾਂ ਦੇ ਲੋਕਾਂ ਨੇ ਧਾਰਮਿਕ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦੇ ਰੱਬ ਲੱਭਣ ਦੀ ਕੋਸ਼ਿਸ਼ ਕੀਤੀ ਜਿਹੜੇ ਬੋਲਦੇ ਨਹੀਂ, ਜਿਨ੍ਹਾਂ ਨੂੰ ਬੰਦਾ ਬਣਾਉਂਦਾ ਹੈ, ਜਿਨ੍ਹਾਂ ਨੂੰ ਘੜਿਆ ਜਾਂਦਾ ਹੈ। ਕਬੀਰ ਜੀ ਕਹਿੰਦੇ ਨੇ, ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ, ਪਾਖਾਣ ਗੜਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ। ਪੱਥਰ ਦੇ ਉੱਤੇ ਪੈਰ ਰੱਖ ਕੇ ਘੜਨ ਵਾਲੇ ਨੇ ਮੂਰਤੀ ਬਣਾਈ, ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਜੇ ਇਹਦੇ ਵਿਚ ਤਾਕਤ ਏ ਤੇ ਜਿਹੜਾ ਉੱਤੇ ਚੜਿਆ ਰਿਹਾ ਉਹਦੇ ਬੜੇ ਖਿਲਾਫ਼ ਹੋ ਜਾਂਦੀ। ਭਾਂਤ ਪਹਿਤ ਅਰ ਲਾਪਸੀ ਕਰ ਕਰਾ ਪਾਸਾਰ, ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁਖ ਛਾਰ। ਇਸ ਤਰ੍ਹਾਂ ਲਈ ਦੁਨੀਆਂ ਦੇ ਅੰਦਰ ਇਸ ਤਰ੍ਹਾਂ ਦੇ ਪਰਮਾਤਮਾ ਬਣਾਉਣ ਦੀ ਕੋਸ਼ਿਸ਼ ਕੀਤੀ ਏ ਮਨੁੱਖ ਨੇ, ਜਿਹੜੇ ਬੋਲ ਨਾ ਸਕਣ, ਜਿਹੜੇ ਸਾਨੂੰ ਕੁਝ ਕਹਿਣ ਨਾ, ਜਿਹੜੇ ਸਾਡੇ ਤੋਂ ਜਵਾਬ ਨਾ ਮੰਗਣ ਵੀ ਤੁਸੀਂ ਮੈਨੂੰ ਮੱਥਾ ਤਾਂ ਟੇਕ ਰਹੇ ਹੋ ਪਰ ਕੰਮ ਕਿਵੇਂ ਦੇ ਕਰ ਰਹੇ ਹੋ, ਜੀਵਨ ਕਿਵੇਂ ਚੱਲ ਰਿਹਾ, ਇਹਦੇ ਬਾਰੇ ਕੋਈ ਸਵਾਲ ਨਾ ਕਰਨ। ਇਸ ਤਰ੍ਹਾਂ ਦੇ ਪਰਮਾਤਮਾ ਮਨੁੱਖ ਨੇ ਇਸ ਦੁਨੀਆਂ ਵਿਚ ਬਣਾਏ ਨੇ, ਪਰ ਸਤਿਗੁਰਾਂ ਨੇ ਤੇ ਇਸ ਤਰ੍ਹਾਂ ਦਾ ਗੁਰੂ ਦੇ ਲੜ ਸਾਨੂੰ ਲਾਇਆ ਜਿਹੜਾ ਹਮਰਾ ਠਾਕੁਰ ਸਦ ਬੋਲੰਤਾ, ਜਿਹੜਾ ਬੋਲਦਾ ਵੀ ਹੈ, ਪਿਆਰ ਵੀ ਕਰਦਾ, ਮਨੁੱਖ ਦੀ ਅਰਦਾਸ ਵੀ ਸੁਣਦਾ, ਅਰਦਾਸ ਪੂਰੀ ਵੀ ਕਰਦਾ, ਸਭ ਕੁਝ ਦਿੰਦਾ ਵੀ ਇਹ ਲੋਕ ਦੀਆਂ ਖੁਸ਼ੀਆਂ ਸੰਸਾਰ ਦੀਆਂ, ਪਰ ਇੱਕ ਜਵਾਬ ਮੰਗਦਾ ਹੈ ਕਿ ਤੂੰ ਉਹ ਕੰਮ ਵੀ ਕਰ ਰਿਹਾ ਜੋ ਮੈਂ ਤੈਨੂੰ ਕਿਹਾ ਸੀ, ਜੀਵਨ ਕਿਵੇਂ ਚੱਲ ਰਿਹਾ, ਤੇਰੀ ਜ਼ਿੰਦਗੀ ਦੇ ਵਿਚ ਕੋਈ ਗੁਣ ਵੀ ਹੈ ਕਿ ਸਾਰੇ ਅਵਗੁਣਾਂ ਨੂੰ ਇਕੱਠੇ ਕਰ ਰਿਹਾ ਤੂੰ ਜੀਵਨ ਵਿਚ। ਇਸ ਲਈ ਵਿਚਾਰ ਐਸੇ ਲੋਕਾਂ ਦਾ ਜੀਵਨ ਜਿਹੜੇ ਪ੍ਰਭੂ ਚਰਨਾਂ ਨਾਲ ਜੁੜੇ, ਭਾਵੇਂ ਬੋਲਣਾ ਉਨ੍ਹਾਂ ਵਾਸਤੇ ਬੜਾ ਫਿੱਕਾ ਸੀ, ਕਿਉਂਕਿ ਪ੍ਰਭੂ ਦੇ ਨਾਮ ਦੀ ਜਿਹੜੀ ਰਸ ਭਰੀ ਅਵਸਥਾ ਹੈ ਉਹਨੂੰ ਛੱਡ ਕੇ ਕੋਈ ਮਨੁੱਖ ਬਾਹਰ ਵੇਖਣਾ ਨਹੀਂ ਚਾਹੁੰਦਾ। ਇਹ ਤੇ ਹੁਣ ਜਿਹੜੇ ਉਸ ਤੱਕ ਗਏ ਉਨ੍ਹਾਂ ਨੂੰ ਪਤਾ ਹੈ ਨਾ ਵੀ ਕੀ ਹਾਲਾਤ ਕਿਵੇਂ ਹੈ, ਪਤਾ ਨਹੀਂ ਕਿੰਨੇ ਕੁ ਆਨੰਦ ਵਿਚ ਹੋਣਗੇ। ਗੁਰਬਾਣੀ ਦੇ ਕੁਝ ਸ਼ਬਦ ਦੱਸਦੇ ਨੇ ਕਿ ਐਸੇ ਮਨੁੱਖ ਜਿਹੜੇ ਨੇ ਅੱਖ ਖੋਲਣ ਦੇ ਹੱਕ ਵਿਚ ਨਹੀਂ ਹੁੰਦੇ, ਅੱਖ ਖੋਲਣਾ ਉਨ੍ਹਾਂ ਵਾਸਤੇ ਬੜਾ ਵੱਡਾ ਦੁੱਖ ਹੁੰਦਾ ਹੈ, ਉਹ ਇਕ ਬੰਦ ਅੱਖ ਦੇ ਵਿਚ ਜਿਉਣਾ ਚਾਹੁੰਦੇ ਨੇ। ਇਸ ਲਈ ਗੁਰਮਤ ਦੇ ਵਿਚ ਜਦੋਂ ਸਤਿਗੁਰੂ ਕਹਿੰਦੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੇ, ਉਹ ਕਿਹੜੇ ਬੰਦੇ ਨੂੰ ਕਹਿ ਰਹੇ ਨੇ, ਜਿਹੜਾ ਅੱਖ ਬੰਦ ਕਰ ਰਿਹਾ ਆਪ ਉਹਨੂੰ ਕਹਿ ਰਹੇ ਨੇ, ਉਸ ਨੂੰ ਨਹੀਂ ਕਹਿ ਰਹੇ ਜਿਹੜਾ ਰਸ ਵਿਚ ਲੀਨ ਹੋ ਕੇ ਜਿਹਦੀ ਅੱਖ ਹੀ ਬੰਦ ਹੋ ਗਈ। ਕਿਉਂਕਿ ਜਦੋਂ ਮਨੁੱਖ ਜ਼ਿਆਦਾ ਆਨੰਦ ਵਿਚ ਜਾਂਦਾ ਹੈ, ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰਦੀ ਹੈ ਉਹਦੀ ਅੱਖ ਆਪਣੇ ਆਪ ਬੰਦ ਹੋ ਜਾਂਦੀ ਹੈ, ਉਹ ਪਖੰਡ ਨਹੀਂ ਹੈ। ਇਸ ਤਰ੍ਹਾਂ ਦੇ ਮਨੁੱਖ ਨੂੰ ਕਦੀ ਪਖੰਡੀ ਨਾ ਕਹਿਣਾ ਜਿਹੜਾ ਰਸ ਵਿਚ ਲੀਨ ਹੋ ਕੇ ਅੱਖ ਬੰਦ ਕਰਦਾ ਨਹੀਂ, ਉਹਦੀ ਅੱਖ ਆਪਣੇ ਆਪ ਬੰਦ ਹੋ ਜਾਂਦੀ ਹੈ, ਉਹ ਪਖੰਡੀ ਨਹੀਂ ਹੈ। ਪਰ ਸਾਡੀ ਆਦਤ ਹੈ, ਕਹਿੰਦੇ ਨੇ ਸਿਆਣਾ ਮਾਲੀ ਜਿਹੜੇ ਪੱਤਰ ਸੁੱਕਦੇ ਨੇ ਉਹਨਾਂ ਨੂੰ ਕੱਟਦਾ, ਹਰਿਆਂ ਨੂੰ ਬਚਾ ਲੈਂਦਾ। ਜਿਹੜਾ ਮਾਲੀ ਸਿਆਣਾ ਹੁੰਦਾ ਹੈ, ਕੋਈ ਮਾਲੀ ਸੀ ਉਹ ਬੜਾ ਸਿਆਣਾ ਸੀ, ਬਾਗ ਲਾਇਆ ਸੀ ਉਸਨੇ, ਉਹਨੂੰ ਕਿਤੇ ਜਾਣਾ ਪੈ ਗਿਆ ਆਪਣੇ ਪੁੱਤਰ ਨੂੰ, ਉਹ ਕੁਹਾੜੀ ਦੇ ਕੇ ਚਲਾ ਗਿਆ। ਕੁਝ ਪੱਤਰ ਵੱਧ ਜਾਂਦੇ ਨੇ ਉਹਨਾਂ ਨੂੰ ਕੱਟਣਾ ਹੈ, ਕੁਝ ਸੁੱਕ ਜਾਂਦੇ ਨੇ, ਕਈਆਂ ਨੂੰ ਬਿਮਾਰੀ ਲੱਗ ਜਾਂਦੀ ਹੈ। ਉਹ ਚਲਾ ਗਿਆ, ਉਹਦਾ ਪੁੱਤਰ ਸੀ, ਬੇਟਾ ਸੀ ਅਣਜਾਨ, ਉਹਨੂੰ ਅਧਿਕਾਰ ਦੇ ਦਿੱਤੇ। ਉਹਨੇ ਦੋ ਚਾਰ ਦਿਨ ਬਾਅਦ, ਕਿਉਂਕਿ ਸਿੱਖਿਆ ਤਾਂ ਹੈ ਨਹੀਂ ਸੀ ਵੀ ਕੱਟਣਾ ਕਿੰਨੀਆਂ ਕੁ ਟਹਿਣੀਆਂ ਵਿਚੋਂ ਕਿੰਨੀਆਂ ਬਚਾਉਣੀਆਂ ਨੇ, ਉਹਨੇ ਕਾਰਵਾਈ ਸ਼ੁਰੂ ਕਰ ਦਿੱਤੀ। ਉਹਨੇ ਕਿਹਾ ਵੀ ਪਿਤਾ ਦਾ ਹੁਕਮ ਸੀ ਕੁਝ ਕੱਟਣਾ ਹੈ, ਪਰ ਇਹ ਤਾਂ ਨਹੀਂ ਪਤਾ ਵੀ ਕੱਟਣਾ ਕੀ ਹੈ ਤੇ ਬਚਾਉਣਾ ਕੀ। ਉਹਨੇ ਇਕ ਸਾਈਡ ਤੋਂ ਕੁਹਾੜੀ ਰੱਖ ਲਈ, ਤਿਆਰੀ ਫੇਰਦਾ ਗਿਆ, ਸਾਰੇ ਬੂਟੇ ਵੱਢ ਕੇ ਰੱਖ ਦਿੱਤੇ। ਜਦੋਂ ਵਾਪਸ ਆਇਆ ਉਹਨੇ ਵੇਖਿਆ ਬਾਗ ਖਾਲੀ ਪਿਆ ਹੈ, ਇਹ ਕਿਵੇਂ ਹੋ ਗਿਆ? ਕਹਿਣ ਲੱਗੇ ਤੁਸੀਂ ਕਿਹਾ ਸੀ ਕੱਟਣਾ ਕੁਝ ਨਾ ਕੁਝ ਆਰੀ ਨਾਲ। ਉਹਨੇ ਕਿਹਾ ਕਮ ਵਕਤ ਮੈਂ ਇਹ ਨਹੀਂ ਸੀ ਕਿਹਾ ਵੀ ਬੂਟੇ ਕੱਟਣੇ ਨੇ, ਮੈਂ ਇਹ ਕਿਹਾ ਸੀ ਜਿਹੜੇ ਪੱਤਰ ਸੁੱਕ ਜਾਂਦੇ ਨੇ ਤੇ ਬਿਮਾਰੀ ਲੱਗਦੀ ਸਿਰਫ ਉਹਨਾਂ ਟਹਿਣੀਆਂ ਨੂੰ ਲਾਉਣਾ, ਸਾਰੀਆਂ ਨੂੰ ਨਹੀਂ। ਧਰਮ ਦੀ ਦੁਨੀਆਂ ਵਿਚ ਵੀ ਇਹੀ ਵਾਪਰਦਾ ਹੈ। ਧਰਮ ਦੇ ਕੁਝ ਰਹਿਬਰ ਕਹਿੰਦੇ ਨੇ ਜਿਵੇਂ ਸਾਡੇ ਸਤਿਗੁਰਾਂ ਨੇ ਕਿਹਾ ਵੀ ਜਿੱਥੇ ਜਿੱਥੇ ਪਖੰਡ ਹੈ ਉਹਨੂੰ ਕੱਟਣਾ, ਸਿਰਫ ਜਿੱਥੇ ਜਿੱਥੇ ਵੇਖਾ ਵੇਖੀ ਚੱਲਦੀ ਉਹਨੂੰ ਕੱਟਣਾ ਹੈ। ਪਰ ਸਾਡੇ ਸਤਿਗੁਰੂ ਸਾਨੂੰ ਆਰੀ ਦੇ ਕੇ ਚਲੇ ਗਿਆ ਸੀ, ਜਿਹੜੇ ਰੱਖਣ ਵਾਲੇ ਸਨ ਉਹ ਵੀ ਵਿੱਚ ਹੀ ਕੱਟ ਦਿੱਤੇ। ਜਿਨ੍ਹਾਂ ਨੂੰ ਕੱਟਣਾ ਸੀ ਉਹ ਤੇ ਠੀਕ ਸੀ ਵੀ ਕੋਈ ਪਖੰਡ ਨਾ ਕਰੇ, ਬਈ ਇਹ ਪਖੰਡ ਨਾਲ ਅੱਖ ਬੰਦ ਨਾ ਕਰ। ਪਰ ਅਸੀਂ ਉਨ੍ਹਾਂ ਦੀ ਵੀ ਨਿੰਦਿਆ ਕਰ ਦਿੱਤੀ ਜਿਹੜੇ ਰਸ ਵਿਚ ਲੀਨ ਹੋ ਗਏ, ਤੇ ਰਸ ਵਿਚ ਲੀਨ ਹੋ ਕੇ ਜਿਨ੍ਹਾਂ ਦੇ ਨੇਤਰ ਬੰਦ ਹੋ ਗਏ, ਅਸੀਂ ਉਨ੍ਹਾਂ ਨੂੰ ਵੀ ਕਿਹਾ ਵੀ ਸਾਰੀ ਪਖੰਡੀ ਨੇ ਕੱਟ ਦਿੱਤਾ ਸਾਰਾ ਬਾਗ। ਇਸ ਲਈ ਸਿਆਣੇ ਮਾਲੀ ਦੇ ਅਰਥ ਨੇ ਸਹੀ ਬਚਾਉਣਾ ਤੇ ਗਲਤ ਨੂੰ ਕੱਟਣਾ, ਪਹਿਚਾਣ ਕਰਨੀ ਨਿਸ਼ਾਨੇ ਦੀ ਕਿੱਥੇ ਕਿੱਥੇ ਧਰਮ ਵਿਚ ਗਲਤ ਹੋ ਰਿਹਾ ਹੈ, ਕਿਉਂਕਿ ਹੁੰਦਾ ਹੀ ਰਹੇਗਾ। ਜਦੋਂ ਤੋਂ ਸੰਸਾਰ ਬਣਿਆ ਧਰਮ ਦੇ ਬਾਗ ਵਿਚ ਕੁਝ ਬੂਟੇ ਰੋਗੀ ਰਹੇ ਨੇ, ਅੱਜ ਵੀ ਨੇ ਤੇ ਰਹਿਣਗੇ ਵੀ, ਉਨ੍ਹਾਂ ਨੂੰ ਕੱਢਣ ਦੀ ਲੋੜ ਪੈਂਦੀ ਰਹਿੰਦੀ ਏ। ਪਰ ਉਹਦੇ ਭੁਲੇਖੇ ਵਿਚ ਕਿਤੇ ਅਸੀਂ ਜਿਹੜੇ ਤੰਦਰੁਸਤ ਬੂਟੇ ਨੇ ਉਹ ਵੀ ਪੱਟਣੇ ਸ਼ੁਰੂ ਕਰ ਦਈਏ, ਇਹ ਤੇ ਬੜੀ ਵੱਡੀ ਬਸ ਬਦਕਿਸਮਤੀ ਹੈ। ਅਸੀਂ ਤਰਕ ਦੀ ਆਰੀ ਲੈ ਕੇ ਸ਼ਰਧਾ ਨੂੰ ਵੀ ਕੱਟ ਦਈਏ ਤਾਂ ਇਹ ਤਾਂ ਬੜੀ ਵੱਡੀ ਬਦਕਿਸਮਤੀ ਹੈ। ਹਾਂ, ਤਰਕ ਹਰ ਇਕ ਧਰਮ ਵਿਚ ਚਾਹੀਦਾ। ਜਿਹੜੀਆਂ ਬੇਲੋੜੀਆਂ ਫਜ਼ੂਲ ਚੀਜ਼ਾਂ ਹੁੰਦੀਆਂ ਨੇ ਉਹ ਥੋੜੀਆਂ ਥੋੜੀਆਂ ਨਾਲੋ ਨਾਲ ਕੱਟਣੀਆਂ ਪੈਂਦੀਆਂ ਹਨ ਜ਼ਰੂਰ ਧਰਮ ਵਿਚੋਂ। ਪਰ ਉਹਦਾ ਅਰਥ ਇਹ ਨਹੀਂ ਕਿ ਸਾਰਾ ਧਰਮ ਹੀ ਕੱਟ ਕੇ ਰੱਖ ਦਿਓ, ਇਕ ਸਿਰੇ ਤੋਂ ਲੱਗ ਜਾਓ। ਇਸ ਲਈ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨਾਲ ਸੁਰਤ ਜੋੜੀ ਇਹ ਘਟਨਾ ਵਾਪਰੀ ਕਿ ਉਨ੍ਹਾਂ ਦੇ ਜੀਵਨ ਦੇ ਵਿਚ ਅੱਖ ਉਨ੍ਹਾਂ ਦੀ ਖੁੱਲਣ ਤੋਂ ਇਨਕਾਰ ਕਰ ਗਈ, ਕੰਨ ਸੁਣਨ ਤੋਂ ਇਨਕਾਰ ਕਰ ਗਏ, ਜ਼ੁਬਾਨ ਬੋਲਣ ਤੋਂ ਰਹਿ ਗਈ, ਹੱਥ ਕਰਨ ਤੋਂ ਰਹਿ ਗਏ। ਕਬੀਰ ਜੀ ਨੇ ਤਾਂ ਹੀ ਕਿਹਾ ਸੀ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਕਬੀਰ ਗੁੰਗਾ ਹੋਵਾ ਬਾਬਰਾ। ਇਹ ਗੁੰਗੇ ਦਾ ਅਰਥ ਇਹ ਨਹੀਂ ਵੀ ਉਨ੍ਹਾਂ ਨੇ ਬੋਲਣਾ ਛੱਡ ਦਿੱਤਾ ਸੀ, ਕਿਸੇ ਸਮੇਂ ਏਡੀ ਕਿਸੇ ਰਸ ਵਿਚ ਚਲੇ ਗਏ ਨੇ ਕਿ ਬੋਲਣ ਤੋਂ ਅਸਮਰਥ ਹੋ ਗਏ, ਬੋਲਣਾ ਫਿੱਕਾ ਪ੍ਰਤੀਤ ਹੋਣ ਲੱਗਾ, ਗੁੰਗਾ ਹੋ ਗਿਆ ਮੂੰਹ। ਕਬੀਰ ਗੁੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਕੰਨਾਂ ਤੋਂ ਸੁਣਨਾ ਬੰਦ ਹੋ ਗਿਆ ਕਿਉਂਕਿ ਬਾਹਰੋਂ ਸੁਣਨ ਦੀ ਇੱਛਾ ਹੀ ਨਾ ਰਹੀ। ਪਾਵੋਂ ਤੇ ਪਿੰਗਲ ਭਇਆ, ਤੁਰਨ ਤੇ ਜੀ ਨਹੀਂ ਕਰਦਾ। ਇਹ ਹੈ ਅਸਲੀ ਸਮਾਧੀ, ਜਦੋਂ ਸਰੀਰ ਨੂੰ ਹਿਲਾਉਣ ਤੇ ਮਨੁੱਖ ਦਾ ਚਿੱਤ ਨਾ ਕਰੇ, ਉਹਦਾ ਸਰੀਰ ਗੱਡਿਆ ਜਾਏ, ਮਨ ਇੰਨਾ ਇਕਾਗਰ ਹੋ ਜਾਏ ਕਿ ਸਰੀਰ ਦੇ ਦੁੱਖ ਸੁੱਖ ਮਹਿਸੂਸ ਹੋਣੇ ਬੰਦ ਹੋ ਜਾਣ, ਉਹਦੀ ਭੁੱਖ ਨੀਂਦ ਉੱਡ ਜਾਏ। ਕਹਿਣ ਲੱਗੇ ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ, ਗੁਰੂ ਨੇ ਸ਼ਬਦ ਦਾ ਤੀਰ ਮਾਰਿਆ ਤੇ ਇੰਨੀ ਰਸ ਭਰੀ ਅਵਸਥਾ ਮਿਲ ਗਈ। ਇਸ ਲਈ ਜਿਹੜੇ ਲੋਕ ਇਸ ਤਰ੍ਹਾਂ ਪ੍ਰਭੂ ਦੇ ਨਾਮ ਨਾਲ ਜੁੜੇ ਤਾਂ ਉਨ੍ਹਾਂ ਦੇ ਜੀਵਨ ਦੇ ਵਿਚ ਕੁਦਰਤੀ ਤੌਰ ਤੇ ਉਸ ਅਕਥ ਪਰਮਾਤਮਾ ਨੂੰ ਕਹਿਣ ਵਾਸਤੇ ਫਿਰ ਤਰਸ ਪੈਦਾ ਹੋਇਆ। ਮੈਂ ਬੇਨਤੀ ਕੀਤੀ ਸੀ ਕਿ ਸੰਸਾਰ ਦੇ ਅੰਦਰ ਜਿਸ ਮਨੁੱਖ ਦੇ ਕੋਲ ਧਨ ਆਉਂਦਾ ਹੈ ਜਾਂ ਗਿਆਨ ਆਉਂਦਾ ਹੈ, ਨਾਲ ਹੀ ਇਹ ਉਹਦੇ ਜੀਵਨ ਦੇ ਵਿਚ ਤੌਖਲਾ ਆ ਜਾਂਦਾ ਵੀ ਇਹ ਧਨ ਜਾਂ ਇਹ ਗਿਆਨ ਕਿਸੇ ਹੋਰ ਕੋਲ ਨਾ ਚਲਾ ਜਾਏ। ਲੁਕਾ ਲੁਕਾ ਕੇ ਮਨੁੱਖ ਬੋਲਦਾ, ਬੜੇ ਢੰਗ ਨਾਲ ਚੱਲਦਾ ਹੈ ਕਿ ਮੈਂ ਇਸ ਢੰਗ ਨਾਲ ਕੋਈ ਇਸ ਢੰਗ ਨਾਲ ਚੱਲਣਾ ਜਿਹਦੇ ਨਾਲ ਕੋਈ ਵੱਖਰਾਪਣ ਪੈਦਾ ਹੋ ਜਾਏ। ਪਰ ਧਰਮ ਦੇ ਮਾਰਗ ਦੇ ਵਿਚ ਜਦੋਂ ਕਿਸੇ ਕੋਲ ਗਿਆਨ ਆ ਜਾਏ ਜਾਂ ਧਨ ਆ ਜਾਏ ਧਰਮ ਦਾ, ਤੇ ਉਹਨੂੰ ਇਹ ਕੋਈ ਚਿੰਤਾ ਨਹੀਂ ਰਹਿੰਦੀ। ਉਹਦਾ ਕਾਰਨ ਸੰਸਾਰ ਦਾ ਗਿਆਨ ਤੇ ਧਨ ਇਸ ਤਰ੍ਹਾਂ ਹੈ ਜਿਵੇਂ ਇਕ ਛੱਪੜੀ ਦਾ ਪਾਣੀ ਹੈ, ਉਹਦੇ ਸੁੱਕਣ ਦਾ ਡਰ ਬਣਿਆ ਰਹਿੰਦਾ ਹੈ। ਪਰ ਧਰਮ ਦਾ ਧਨ ਤੇ ਧਰਮ ਦਾ ਗਿਆਨ ਇਸ ਤਰ੍ਹਾਂ ਦਾ ਹੈ ਜਿਵੇਂ ਕਿਸੇ ਛੱਪੜੀ ਦੇ ਸੋਮੇ ਜਿਹੜੇ ਨੇ ਥੱਲੇ ਜ਼ਮੀਨ ਦੇ ਪਾਣੀ ਨਾਲ ਰਲੇ ਹੋਣ, ਜਿੰਨਾ ਪਾਣੀ ਕੱਢੀਏ ਉਨਾ ਹੋਰ ਪੈ ਜਾਏ, ਉਹਨੂੰ ਕੋਈ ਚਿੰਤਾ ਨਹੀਂ ਰਹਿੰਦੀ। ਜਿਵੇਂ ਖੂਹ ਦਾ ਪਾਣੀ ਹੈ, ਕਿਉਂਕਿ ਖੂਹ ਜਿਹੜਾ ਉਹਦਾ ਸਬੰਧ ਥੱਲੇ ਵਾਲੇ ਪਾਣੀ ਨਾਲ ਹੋ ਜਾਂਦਾ, ਜ਼ਮੀਨ ਦੇ ਵਿਚ ਜਿਹੜਾ ਪਾਣੀ ਹੈ। ਜਿਹੜਾ ਧਰਮ ਦਾ ਧਨ ਹੈ ਉਹਦਾ ਸਬੰਧ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨਾਲ ਹੋ ਜਾਂਦਾ ਹੈ, ਇਸ ਕਰਕੇ ਉਹਦੇ ਖਤਮ ਹੋਣ ਦਾ ਕੋਈ ਡਰ ਨਹੀਂ ਰਹਿੰਦਾ। ਜਿੰਨਾ ਕੁ ਉਹਦੇ ਵਿਚੋਂ ਕੱਢਿਆ ਜਾਂਦਾ ਉਤਨਾ ਹੋਰ ਉਹਦੇ ਵਿਚ ਧਨ ਆ ਜਾਂਦਾ ਹੈ, ਉਤਨੀ ਹੋਰ ਬਹੁਤਾਤ ਆ ਜਾਂਦੀ ਹੈ। ਸਤਿਗੁਰਾਂ ਨੇ ਪਵਿੱਤਰ ਬਾਣੀ ਦੇ ਵਿੱਚ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ। ਭਾਈ ਮਰਦਾਨਾ ਜੀ ਦੇ ਨਾਲ ਸਤਿਗੁਰੂ ਜਾ ਰਹੇ ਨੇ ਤੇ ਇੱਕ ਪਿੰਡ ਦੇ ਕੋਲੋਂ ਦੇ ਨਿਕਲੇ ਉੱਥੇ ਰੁਕ ਗਏ, ਉੱਥੇ ਕੋਈ ਰੁੱਖ ਦੀ ਛਾਂ ਥੱਲੇ ਬੈਠ ਗਏ। ਇੱਕ ਛੱਪੜ ਨੂੰ ਵੇਖਦੇ ਨੇ ਜਿਹੜਾ ਸੁੱਕਾ ਹੋਇਆ ਸੀ, ਉਹਦੇ ਵਿੱਚ ਤੇੜਾਂ ਪਈਆਂ ਹੋਈਆਂ ਸਨ, ਉਹਦੇ ਅੰਦਰ ਕਾਲਾਪਣ ਆਇਆ ਹੋਇਆ ਸੀ। ਸਤਿਗੁਰਾਂ ਨੇ ਕਿਹਾ, ਮਰਦਾਨਿਆਂ ਪਿਛਲੇ ਸਾਲ ਇੱਥੋਂ ਲੰਘੇ ਸੀ, ਇਹ ਹਰਾ ਭਰਾ ਸੀ, ਇਹ ਅੱਜ ਸੁੱਕ ਗਿਆ, ਧੂੜਾਂ ਉੱਡ ਰਹੀਆਂ ਨੇ, ਕਾਲਾ ਹੋ ਗਿਆ, ਤੇੜਾਂ ਪੈ ਗਈਆਂ ਨੇ, ਇਹਦੇ ਵਿੱਚ ਕੋਈ ਨਾ ਪੰਛੀ ਹੈ, ਨਾ ਕੋਈ ਫੁੱਲ ਹੈ, ਨਾ ਕੋਈ ਰੌਣਕ ਹੈ, ਕੁਝ ਵੀ ਨਹੀਂ ਰਿਹਾ, ਕਿੱਧਰ ਹੋ ਗਿਆ, ਕੀ ਬਣ ਗਿਆ ਇਸ ਨੂੰ। ਤੇ ਉਸ ਵੇਲੇ ਸਤਿਗੁਰਾਂ ਨੇ ਜਦੋਂ ਇਹ ਵਾਰਤਾਲਾਪ ਭਾਈ ਮਰਦਾਨਾ ਜੀ ਨਾਲ ਸ਼ੁਰੂ ਕੀਤੀ ਤੇ ਉਨ੍ਹਾਂ ਨੇ ਵੀ ਸਵਾਲ ਕੀਤਾ, ਸਤਿਗੁਰੂ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ, ਇਹ ਕਹਾਣੀ ਹੈ, ਕਿਉਂਕਿ ਅੱਜ ਮੈਂ ਤਾਂ ਬਚਨ ਕਰ ਰਿਹਾ, ਗੁਰੂ ਅਮਰਦਾਸ ਜੀ ਨੇ ਇਹ ਬਚਨ ਕਹੇ ਨੇ ਕਿ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ। ਕਹਾਣੀ ਦਾ ਮਤਲਬ ਹੁੰਦਾ ਹੈ ਕਿ ਕਿਸੇ ਗੱਲ ਦੇ ਵਿੱਚ ਪਾ ਕੇ ਹੋਰ ਗੱਲ ਕਹਿਣੀ। ਕਹਾਣੀ ਬੇਸ ਨਹੀਂ ਹੁੰਦੀ, ਕਹਾਣੀ ਸਿਰਫ ਬਰਤਨ ਹੁੰਦੀ ਹੈ, ਭਾਂਡਾ ਹੁੰਦਾ ਹੈ, ਉਹਦੇ ਰਾਹੀਂ ਕੁਝ ਪੀਤਾ ਜਾਂਦਾ ਹੈ, ਉਹਦੇ ਰਾਹੀਂ ਕੁਝ ਗ੍ਰਹਿਣ ਕੀਤਾ ਜਾਂਦਾ ਹੈ, ਉਹ ਸਾਧਨ ਹੈ ਇੱਕ। ਤੇ ਗੁਰਬਾਣੀ ਦੇ ਅੰਦਰ ਬਹੁਤ ਸਾਰੀਆਂ ਕਹਾਣੀਆਂ ਨੇ ਔਰ ਅਸੀਂ ਕਹਾਣੀਆਂ ਤੋਂ ਡਰ ਗਏ ਹਾਂ, ਬਈ ਇਹ ਕਹਾਣੀ ਨਾ ਸੁਣਾਓ। ਕਹਾਣੀਆਂ ਤੋਂ ਡਰੇ ਹੋਏ ਹਾਂ ਵੀ ਇਹ ਮਿਥਿਹਾਸ ਹੋ ਜਾਏਗਾ, ਇਹ ਪਾਪ ਹੋ ਜਾਏਗਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਮਰਦਾਸ ਕਹਿ ਰਹੇ ਨੇ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਜਿਹੜਾ ਕਹਿਣ ਵਿੱਚ ਨਹੀਂ ਆਉਂਦਾ ਉਹ ਸੰਸਾਰ ਤੱਕ ਪਹੁੰਚਾਉਣਾ ਹੈ ਤੇ ਹੋਰ ਕੋਈ ਤਰੀਕਾ ਨਹੀਂ, ਕਹਾਣੀ ਵਿੱਚ ਪਾ ਕੇ ਭੇਜਣਾ ਪਏਗਾ, ਬਰਤਨ ਵਿੱਚ ਪਾ ਕੇ ਭੇਜਣਾ ਪਏਗਾ। ਕੁਝ ਜਿਵੇਂ ਕੋਈ ਅਸੀਂ ਪਾਊਡਰ ਲੈਣਾ, ਕੋਈ ਦਵਾਈ ਲੈਣੀ ਹੈ ਤੇ ਖੋਲ ਲੈਣਾ ਪਏਗਾ ਕੈਪਸੂਲ, ਉਹਦੇ ਉੱਤੇ ਕੈਪ ਚੜਾਉਣੀ ਪਏਗੀ, ਨਹੀਂ ਤੇ ਉਹ ਅੰਦਰ ਨਹੀਂ ਜਾਏਗੀ ਦਵਾਈ। ਜਿਹੜੀ ਧਰਮ ਦੀ ਸਿੱਖਿਆ ਉਹ ਬੜੀ ਅਕਥ ਹੈ, ਉਹ ਕਹਿਣ ਵਿੱਚ ਨਹੀਂ ਆਉਂਦੀ, ਸਮਝਣ ਵਿੱਚ ਕੋਈ ਨਹੀਂ ਆਉਂਦੀ, ਕੋਈ ਜਿਤਨਾ ਮਰਜ਼ੀ ਸਿੱਧਾ ਸਮਝਾ ਲੈ, ਉਹਦੇ ਲਈ ਤੁਹਾਨੂੰ ਸੰਸਾਰੀ ਕਹਾਣੀਆਂ ਸੰਸਾਰੀ ਵਾਰਤਾਵਾਂ ਉਦਾਹਰਨ ਵਿੱਚ ਵਰਤਣੇ ਪੈਣਗੇ। ਔਰ ਗੁਰਬਾਣੀ ਨੇ ਵਾਰ ਵਾਰ ਵਰਤੇ ਤਾਂ ਕਿ ਬੰਦੇ ਨੂੰ ਸਮਝ ਆ ਜਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਕਹਾਣੀ ਵਰਤ ਰਹੇ ਨੇ ਇਸ ਸ਼ਬਦ ਦੇ ਵਿੱਚ, ਹੁਣ ਉਸ ਤਲਾਬ ਦਾ ਪਰਮਾਰਥ ਨਾਲ ਤੇ ਕੋਈ ਸੰਬੰਧ ਨਹੀਂ ਨਾ। ਤੇ ਉਹਨੂੰ ਪੁੱਛਦੇ ਨੇ ਕਿ ਪੱਬਰ ਤੂੰ ਹਰਿਆਵਲਾ, ਪੱਬਰ ਦਾ ਅਰਥ ਹੈ ਤਲਾਬ ਜਿਹਦੇ ਕੰਢੇ ਬੈਠੇ ਹੋਏ ਨੇ। ਹੇ ਤਲਾਬ, ਹੇ ਛੱਪੜ, ਪਿਛਲੇ ਸਾਲ ਤੂੰ ਬਹੁਤ ਹਰਾ ਸੀ, ਤੇਰੇ ਵਿੱਚ ਬੜੇ ਫੁੱਲ ਸਨ, ਪੱਬਰ ਤੂੰ ਹਰਿਆਵਲਾ, ਕੰਚਨ ਕਵਲਾ ਵਨ, ਤੇਰੇ ਵਿੱਚ ਕਈ ਤਰ੍ਹਾਂ ਦੇ ਫੁੱਲ ਖਿੜੇ ਹੋਏ ਸਨ ਪਿਛਲੇ ਸਾਲ, ਕਹਿ ਦੋਖੜੇ ਸੜਿਓਏ, ਪਰ ਇਸ ਸਾਲ ਤੂੰ ਕਿਉਂ ਸੜ ਗਿਆ, ਤੂੰ ਕਿਉਂ ਸੁੱਕ ਗਿਆ, ਇਹਦਾ ਕੀ ਕਾਰਨ ਬਣਿਆ। ਕਾਲੀ ਹੋਈਆ ਦੇਵਰੀ ਤੇ ਤੇਰੀ ਦੇਵਰੀ, ਤੇਰਾ ਸਰੀਰ ਕਾਲਾ ਹੋ ਗਿਆ। ਹੁਣ ਧਿਆਨ ਦੇਣਾ, ਛੱਪੜ ਦੀ ਕੋਈ ਦੇਵਰੀ ਕੋਈ ਨਹੀਂ ਹੁੰਦੀ, ਉਹਦਾ ਸਰੀਰ ਥੋੜਾ ਹੁੰਦਾ, ਦੇਵਰੀ ਦਾ ਅਰਥ ਹੈ ਦੇਹ। ਪਰ ਗੁਰੂ ਨਾਨਕ ਸਾਹਿਬ ਨੂੰ ਦੇਹ ਸ਼ਬਦ ਵਰਤਨੇ ਪਏ, ਛੱਪੜ ਦੀ ਦੇਹ ਹੁੰਦੀ ਹੈ ਪਰ ਦੇਹ ਕਹਿਣੀ ਪਈ, ਕਿਉਂਕਿ ਹੋਰ ਕੋਈ ਰਸਤਾ ਹੀ ਨਹੀਂ ਸਮਝਾਉਣ ਦਾ, ਕਿਵੇਂ ਸਮਝਾਉਣਗੇ ਸੱਚ ਨੂੰ। ਉਹ ਕਿਸੇ ਚੀਜ਼ ਦੇ ਵਿੱਚ, ਕਿਸੇ ਕਹਾਣੀ ਵਿੱਚ ਪਾ ਕੇ ਅੱਗੇ ਭੇਜਣਾ ਪਏਗਾ, ਮਨੁੱਖ ਦੀ ਸਮਝ ਵਿੱਚ ਕਿਵੇਂ ਆਏਗਾ। ਕਾਲੀ ਹੋਈਆ ਦੇਹਰੀ, ਤੇਰੀ ਦੇਹ ਕਾਲੀ ਹੋ ਗਈ ਹੈ। ਹੁਣ ਛੱਪੜ ਦੀ ਕੋਈ ਦੇਹ ਹੁੰਦੀ ਨਹੀਂ, ਨਾ ਉਹਦੇ ਪੈਰ, ਨਾ ਉਹਦਾ ਮੂੰਹ, ਨਾ ਉਹਦੇ ਕੰਨ, ਨਾ ਉਹਦੀਆਂ ਅੱਖਾਂ। ਪਰ ਕਿਉਂਕਿ ਸਮਝਾਉਣਾ ਉਹਨੂੰ ਹੈ ਜਿਹਦੇ ਕੋਲ ਦੇਹ ਹੈ, ਇਸ ਕਰਕੇ ਛੱਪੜ ਦੀ ਦੇਹ ਬਣਾਉਣੀ ਪਈ, ਕਹਾਣੀ ਦਾ ਸਹਾਰਾ ਲੈਣਾ ਪਿਆ। ਕਾਲੀ ਹੋਈਆ ਦੇਹਰੀ, ਨਾਨਕ ਮੈਂ ਤਨ ਭੰਗ, ਇਹ ਛੱਪੜ ਨੂੰ ਸਵਾਲ ਕਰ ਰਹੇ ਨੇ। ਹੁਣ ਜੇ ਕੋਈ ਬੰਦਾ ਇਹਦੀ ਸਿੱਧੀ ਕਹਾਣੀ ਸੁਣਾਏ ਨਾ, ਵੀ ਗੁਰੂ ਸਾਹਿਬ ਨੇ ਇੱਕ ਛੱਪੜ ਨੂੰ ਇਹ ਗੱਲ ਪੁੱਛੀ ਕਿ ਤੇਰਾ ਰੰਗ ਕਾਲਾ ਕਿਉਂ ਹੋ ਗਿਆ, ਤੇਰੀ ਦੇਹ ਕਿਉਂ ਕਾਲੀ ਹੋ ਗਈ, ਤੇ ਅੱਗੋਂ ਛੱਪੜ ਬੋਲਿਆ, ਤੇ ਅੱਜ ਕੱਲ ਦੇ ਸੱਜਣ ਕਹਿਣਗੇ ਵੀ ਦੱਸੋ ਭਾਈ ਛੱਪੜ ਵੀ ਕਦੀ ਬੋਲਦਾ। ਪਰ ਗੁਰੂ ਸਾਹਿਬ ਕਹਿ ਰਹੇ ਨੇ ਬਾਣੀ ਵਿੱਚ, ਉਹ ਕਹਿੰਦੇ ਛੱਪੜ ਨੇ ਜਵਾਬ ਦਿੱਤਾ, ਹੁਣ ਬੋਲਦਾ ਤਾਂ ਨਹੀਂ ਨਾ, ਇਹ ਤੇ ਸੱਚਾਈ ਏ, ਛੱਪੜ ਨਹੀਂ ਬੋਲਦਾ, ਉਹਨੂੰ ਬੁਲਾਉਣਾ ਪੈਂਦਾ। ਧਰਮ ਦੇ ਮਾਰਗ ਦੇ ਅੰਦਰ ਕਈ ਚੀਜ਼ਾਂ ਨੂੰ ਜਗਾਉਣਾ ਪੈਂਦਾ ਹੈ, ਬੁਲਾਉਣਾ ਪੈਂਦਾ ਹੈ, ਉਹ ਬੋਲਦੀਆਂ ਨਹੀਂ ਹੁੰਦੀਆਂ, ਉਹਨਾਂ ਦੇ ਰਾਹੀਂ ਜੀਵਨ ਮਿਲਦਾ ਹੈ। ਹਾਂ, ਜਿਹੜੇ ਬੁਲਾਉਣ ਵਾਲੇ ਨੇ ਉਹ ਤੇ ਕੰਧਾਂ ਨੂੰ ਵੀ ਬੁਲਾ ਲੈਂਦੇ ਨੇ, ਉਹਨਾਂ ਵਿੱਚੋਂ ਵੀ ਆਵਾਜ਼ ਆਉਣ ਲੱਗ ਪੈਂਦੀ ਏ, ਤੇ ਜਿਹੜੇ ਇਨਕਾਰੀ ਹੋ ਜਾਂਦੇ ਨੇ ਭਾਵੇਂ ਗੁਰੂ ਬੋਲੀ ਜਾਏ ਤਾਂ ਵੀ ਉਹਨਾਂ ਨੂੰ ਵਿਸ਼ਵਾਸ ਨਹੀਂ ਆਉਂਦਾ। ਗੱਲ ਤੇ ਮਨੁੱਖ ਦੇ ਅੰਦਰ ਦੀ ਹੈ ਨਾ। ਗੁਰੂ ਸਾਹਿਬ ਨੇ ਛੱਪੜ ਨੂੰ ਪੁੱਛਿਆ, ਇਹ ਇੱਕ ਕਹਾਣੀ ਹੈ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਤੇ ਛੱਪੜ ਅੱਗੋਂ ਬੋਲਿਆ, ਉਹਨੇ ਜਵਾਬ ਦਿੱਤਾ, ਇਹਨੂੰ ਮਿਥਿਹਾਸ ਕਹਾਂਗੇ ਅਸੀਂ, ਵੀ ਛੱਪੜ ਕਿੱਥੇ ਬੋਲਿਆ ਸੀ, ਉਹ ਸਥਾਨ ਲੱਭੋ, ਫਿਰ ਇੱਕ ਛੱਪੜ ਨੂੰ ਕਹੋ ਵੀ ਤੂੰ ਬੋਲ ਕੇ ਸੁਣਾ, ਫਿਰ ਅਸੀਂ ਮੰਨਾਂਗੇ ਵੀ ਇਹ ਠੀਕ ਹੈ। ਪਰ ਇਹ ਕਹਾਣੀ ਹੈ, ਕਹਾਣੀ ਦਾ ਅਰਥ ਜੋ ਨਾ ਹੋਵੇ ਤੇ ਜਿਹਦੇ ਰਾਹੀਂ ਸੱਚ ਨੂੰ ਸਮਝਾਇਆ ਜਾਏ। ਛੱਪੜ ਨੇ ਕਿਹਾ, ਜਾਣਾ ਹੇ ਬਾਬਾ ਜੀ, ਮੈਂ ਜਾਣਨਾ ਵੀ ਮੈਂ ਕਾਲਾ ਕਿਉਂ ਹੋ ਗਿਆ, ਇਸ ਗੱਲ ਬਾਰੇ ਮੈਨੂੰ ਪਤਾ ਹੈ, ਮੇਰੇ ਵਿਚ ਤੇੜਾਂ ਕਿਉਂ ਪੈ ਗਈਆਂ ਨੇ, ਮੇਰੇ ਵਿਚੋਂ ਫੁੱਲ ਕਿਉਂ ਸੁੱਕ ਗਏ ਨੇ, ਮੇਰੇ ਕੋਲ ਲੋਕ ਆਉਂਦੇ ਕਿਉਂ ਨੇ, ਮੇਰੇ ਵਿਚ ਧੂੜਾਂ ਕਿਉਂ ਪਈਆਂ ਉੱਡਦੀਆਂ ਨੇ। ਉਹਨੇ ਕਿਹਾ, ਜਾਣਾ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਨਾ, ਕੀ ਜਾਣਨਾ, ਕਿਉਂ ਤੇਰੀ ਇਹ ਹਾਲਾਤ ਬਣੀ ਏ, ਤੇ ਉਹਨੇ ਜਵਾਬ ਦਿੱਤਾ, ਪਾਣੀ ਨਾ ਲਹਾਂ, ਕਿਉਂਕਿ ਪਹਿਲਾਂ ਮੇਰੇ ਜਿਹੜੀ ਤਲੀ ਸੀ, ਥੱਲਾ ਸੀ ਜਿਹੜਾ, ਉਹਦੇ ਸੋਮੇ ਥੱਲੇ ਪਾਣੀ ਨਾਲ ਜੁੜੇ ਹੋਏ ਸਨ, ਤੇੜਾਂ ਦੇ ਰਾਹੀਂ ਜ਼ਮੀਨ ਵਿਚੋਂ ਮੈਨੂੰ ਤਾਜ਼ਾ ਪਾਣੀ ਆਉਂਦਾ ਰਹਿੰਦਾ ਸੀ ਨਾਲੋ ਨਾਲ, ਤੇ ਜਿੰਨਾ ਕੁ ਪਾਣੀ ਘਟਦਾ ਸੀ, ਜਿੰਨਾ ਕੁ ਹਵਾ ਦੇ ਨਾਲ ਸੁੱਕਦਾ ਸੀ, ਉਨਾ ਹੋਰ ਆ ਜਾਂਦਾ ਸੀ, ਇਸ ਕਰਕੇ ਮੈਂ ਹਰਾਂ ਸਾਂ ਕਈ ਸਾਲਾਂ ਦਾ, ਹੁਣ ਕੀ ਹੋਇਆ। ਤੇ ਉਸ ਛੱਪੜ ਨੇ ਕਿਹਾ, ਹੁਣ ਮੇਰਾ ਸੰਬੰਧ ਥੱਲੇ ਵਾਲੇ ਪਾਣੀ ਨਾਲੋਂ ਟੁੱਟ ਗਿਆ, ਜਿਹੜਾ ਜ਼ਮੀਨ ਦੇ ਵਿਚ ਪਾਣੀ ਹੁੰਦਾ ਹੈ। ਇਹ ਤਾਂ ਹੁਣ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਵੀ ਥੱਲੇ ਵੀ ਕੋਈ ਪਾਣੀ ਹੁੰਦਾ ਹੈ। ਮੇਰੇ ਖਿਆਲ ਵਿਚ ਹੁਣ ਵਾਲੇ ਨੌਜਵਾਨਾਂ ਨੂੰ ਤੇ ਸ਼ਾਇਦ ਇਹ ਪਤਾ ਹੋਵੇ ਕਿ ਨਾ, ਵੀ ਪੁਰਾਣੇ ਸਮੇਂ ਵਿਚ ਖੂਹਾਂ ਦਾ ਜਿਹੜਾ ਪਾਣੀ ਹੁੰਦਾ ਸੀ ਉਹ ਜ਼ਮੀਨ ਦੇ ਵਿਚੋਂ ਹੀ ਆਉਂਦਾ ਸੀ। ਕਈ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ, ਉਨ੍ਹਾਂ ਬਾਰੇ ਬਹੁਤ ਬੋਲਣਾ ਪੈਂਦਾ। ਉਸ ਛੱਪੜ ਨੇ ਜਵਾਬ ਦਿੱਤਾ ਕਿ ਸਤਿਗੁਰੂ, ਮੇਰੇ ਜਿਹੜੇ ਸੋਮੇ ਸਨ ਨਾ ਥੱਲੇ ਵਾਲੇ ਪਾਣੀ ਨਾਲ ਜੁੜੇ, ਉਹ ਨਾਲੋਂ ਨਾਲ ਮੈਨੂੰ ਪਾਣੀ ਮੁਹੱਈਆ ਕਰਦੇ ਸਨ, ਤੇ ਮੇਰਾ ਜਿੰਨਾ ਕੁ ਪਾਣੀ ਸੁੱਕਦਾ ਸੀ ਉਨ੍ਹਾਂ ਥੱਲਿਓਂ ਹੋਰ ਆ ਜਾਂਦਾ ਸੀ, ਮੈਂ ਕੇਂਦਰ ਨਾਲ ਜੁੜਿਆ ਹੋਇਆ ਸਾਂ ਪਾਣੀ ਦੇ। ਪਰ ਪਤਾ ਨਹੀਂ ਕੀ ਮੇਰੇ ਭਾਗ ਮਾੜੇ, ਮੇਰੇ ਉਹ ਜਿਹੜੇ ਸੋਮੇ ਸਨ ਥੱਲੇ ਵਾਲੇ ਪਾਣੀ ਨਾਲ ਜੁੜੇ ਹੋਏ, ਉਨ੍ਹਾਂ ਵਿਚ ਕਿਤੇ ਮਿੱਟੀ ਪੈ ਗਈ ਤੇ ਉਹ ਪਾਣੀ ਆਉਣਾ ਹੋ ਗਿਆ ਥੱਲਿਓਂ ਬੰਦ, ਮੇਰੇ ਕੇਂਦਰ ਨਾਲ ਮੇਰਾ ਸੰਪਰਕ ਟੁੱਟ ਗਿਆ, ਤੇ ਬਾਹਰਲਾ ਪਾਣੀ ਸਹਿਜੇ ਸਹਿਜੇ ਕੁਝ ਜਾਨਵਰ ਪੀ ਗਏ, ਕੁਝ ਹਵਾ ਉਡਾ ਗਈ, ਕੁਝ ਧੁੱਪ ਸੁਕਾ ਗਈ, ਅਖੀਰ ਨੂੰ ਪਾਣੀ ਸੁੱਕ ਗਿਆ, ਤੇ ਤਾਂ ਮਹਾਰਾਜ ਮੇਰਾ ਇਹ ਹਾਲ ਹੋਇਆ, ਮੈਂ ਸੁੱਕਿਆ ਪਿਆ, ਸੜਿਆ ਪਿਆ, ਕਾਲਾ ਹੋ ਗਿਆ, ਕੋਈ ਨਹੀਂ ਪੁੱਛਦਾ, ਫੁੱਲ ਸੁੱਕ ਗਏ ਨੇ। ਤੇ ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਛੱਪੜ ਨਾਲ ਗੱਲਾਂ ਕਰ ਰਹੇ ਹੋ, ਉਹ ਵੀ ਨਾਲ ਹੀ ਸਨ। ਭਾਈ ਮਰਦਾਨਾ ਜੀ ਇਕੱਲੇ ਕੀਰਤਨੀਏ ਨਹੀਂ, ਉਹ ਬੜੇ ਵੱਡੇ ਸਿੱਖੀ ਦੇ ਵਿਆਖਿਆਕਾਰ ਨੇ। ਇਹ ਠੀਕ ਏ, ਅਸੀਂ ਉਨ੍ਹਾਂ ਨੂੰ ਸਿਰਫ ਇਕ ਤਮਾਸ਼ਬੀਨ ਦੇ ਤੌਰ ਤੇ ਇਤਿਹਾਸ ਵਿਚ ਦਿਖਾਇਆ। ਬੜਾ ਲੰਬਾ ਸਮਾਂ ਗੁਰੂ ਨਾਨਕ ਸਾਹਿਬ ਨਾਲ ਰਹਿਣ ਵਾਲੇ ਬ੍ਰਹਮ ਗਿਆਨੀ ਔਰ ਬੜੇ ਵੱਡੇ ਗਿਆਨਵਾਨ, ਬੜੇ ਬੜੇ ਵੱਡੇ ਸਵਾਲ ਕੀਤੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ, ਉਨ੍ਹਾਂ ਨੇ ਜਵਾਬ ਦਿੱਤੇ ਨੇ। ਭਾਈ ਮਰਦਾਨਾ ਜੀ ਨੇ ਕਿਹਾ ਕਿ ਸਤਿਗੁਰੂ, ਅੱਜ ਛੱਪੜ ਨਾਲ ਗੱਲਾਂ ਕਰਨ ਲੱਗ ਪਏ ਹੋ, ਬੋਲਦਾ ਪਿਆ ਦੱਸੋ। ਸਤਿਗੁਰਾਂ ਨੇ ਕਿਹਾ, ਹਾਂ ਮਰਦਾਨਿਆ, ਬੋਲਦਾ ਛੱਪੜ। ਕਿਵੇਂ ਬੋਲਦਾ ਹੈ? ਕਹਿਣ ਲੱਗੇ, ਛੱਪੜ ਨਹੀਂ, ਇਹ ਬੰਦੇ ਦਾ ਅੰਤਿਸ਼ਕਰਨ ਹੈ, ਇਹ ਮਨੁੱਖ ਦਾ ਜੀਵਨ ਹੈ। ਮਹਾਰਾਜ ਇਹ ਸੁੱਕ ਗਿਆ? ਕਹਿਣ ਲੱਗੇ, ਹਾਂ, ਮਨੁੱਖ ਦੇ ਅੰਦਰ ਇੱਕ ਛੱਪੜ ਹੈ, ਇੱਕ ਸਰੋਵਰ ਹੈ, ਤੇ ਉਹਦਾ ਸੰਬੰਧ ਅਕਾਲ ਪੁਰਖ ਰੂਪੀ ਵੱਡੇ ਸਮੁੰਦਰ ਦੇ ਨਾਲ ਕਿਤੇ ਜੁੜਿਆ ਹੋਇਆ, ਅੰਦਰੋਂ ਕੋਈ ਕਨੈਕਸ਼ਨ ਹੈ ਉਹਦਾ। ਤੇ ਕੀ ਹੁੰਦਾ ਹੈ, ਜਿਵੇਂ ਇਸ ਛੱਪੜ ਦੀਆਂ ਤੇੜਾਂ ਸੁੱਕ ਗਈਆਂ ਨਾ, ਜਿਨ੍ਹਾਂ ਦੇ ਰਾਹੀਂ ਸੋਮਿਆਂ ਦੇ ਰਾਹੀਂ ਇਹਦੇ ਵਿਚ ਪਾਣੀ ਆਉਂਦਾ ਸੀ ਥੱਲਿਓਂ, ਇਸ ਤਰ੍ਹਾਂ ਬੰਦੇ ਦੇ ਅੰਦਰਲੇ ਛੱਪੜ ਦਾ ਸੰਬੰਧ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਆਤਮਾ ਰੂਪੀ ਅਕਾਲ ਪੁਰਖ ਦੇ ਨਾਲ ਸੀ, ਉਹ ਸੋਮੇ ਬੰਦ ਹੋ ਗਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮਿੱਟੀ ਪੈ ਗਈ ਉਨ੍ਹਾਂ ਵਿਚ, ਤੇ ਰੱਬ ਵੱਲੋਂ ਜਿਹੜਾ ਨਿਰੰਤਰ ਪ੍ਰਵਾਹ ਚੱਲ ਰਿਹਾ ਸੀ ਪਾਣੀ ਦਾ, ਉਹ ਬੰਦ ਹੋ ਗਿਆ। ਬਾਹਰਲਾ ਪਾਣੀ ਥੋੜੇ ਦਿਨਾਂ ਵਿਚ ਸੁੱਕ ਗਿਆ, ਵਿਕਾਰ ਖਾ ਗਏ। ਮਨੁੱਖ ਸੁੱਕ ਗਿਆ, ਬਿਲਕੁਲ ਖੁਸ਼ਕ ਹੋ ਗਿਆ, ਤੇੜਾਂ ਪੈ ਗਈਆਂ, ਜੀਵਨ ਕਾਲਖ ਨਾਲ ਭਰਿਆ ਗਿਆ, ਜੀਵਨ ਸੁੱਕ ਗਿਆ, ਜੀਵਨ ਦੇ ਗੁਣਾ ਰੂਪੀ ਫੁੱਲ ਸੁੱਕ ਗਏ, ਤੇ ਫਿਰ ਉਥੇ ਨੇੜੇ ਕੌਣ ਆਵੇ, ਉਥੋਂ ਮਿਲਣਾ ਹੀ ਕੀ ਆਵੇਗਾ ਕੌਣ। ਦੂਰੋਂ ਲੋਕ ਆਉਂਦੇ ਨੇ ਪਰ ਕੁਝ ਨਹੀਂ ਹੈ, ਕੋਈ ਜੀਵਨ ਦੇ ਵਿੱਚੋਂ ਸੁਗੰਧੀ ਨਹੀਂ ਆ ਰਹੀ, ਕੋਈ ਫੁੱਲ ਨਹੀਂ ਖਿੜਿਆ, ਕੋਈ ਬਸੰਤ ਨਹੀਂ। ਕਈ ਬਸੰਤ ਆਏ ਜੀਵਨ ਦੇ ਵਿੱਚ, ਕੁਦਰਤ ਖਿੜ ਪਈ, ਫੁੱਲ ਖਿੜ ਪਏ, ਮਨੁੱਖ ਨੇ ਬੜੀਆਂ ਬਸੰਤ ਪੰਚਮੀਆਂ ਮਨਾ ਲਈਆਂ ਪਰ ਆਪ ਉਸੇ ਤਰ੍ਹਾਂ ਬਿਨਾਂ ਖਿੜੇ ਜੀਵਨ ਲੰਘ ਗਿਆ, ਕੋਈ ਫੁੱਲ ਨਹੀਂ ਖਿੜਿਆ ਜੀਵਨ ਵਿੱਚ, ਕੋਈ ਬਸੰਤ ਨਹੀਂ ਆਇਆ। ਵੈਸੇ ਅਸੀਂ ਕਹਿ ਰਹੇ ਹਾਂ ਵੀ ਇਹ ਸਾਡਾ ਮਨੁੱਖਾ ਜੀਵਨ ਬਹੁਤ ਉੱਚਾ ਹੈ, ਪਰ ਹੱਦ ਹੋ ਗਈ। ਫੁੱਲ ਤੇ ਆਪਣੀ ਜ਼ਿੰਦਗੀ ਵਿੱਚ ਕਿੰਨੇ ਸਾਲ ਬਸੰਤ ਆਈ, ਸਾਰੀ ਵਾਰੀ ਖਿੜੇ ਪਰ ਇਹਦੀ ਬਸੰਤ ਸਾਰੀ ਸੁੱਕੀ ਲੰਘ ਗਈ। ਇਹ ਤੇ ਵਿਚਾਰਾ ਤਿਉਹਾਰ ਮਨਾਉਣ ਦੇ ਆਹਰ ਵਿੱਚ ਹੀ ਲੱਗਾ ਰਿਹਾ, ਜੀਵਨ ਦੇ ਵਿੱਚ ਤਬਦੀਲੀ ਤਾਂ ਆਈ ਕੋਈ ਨੀ, ਪੱਤੇ ਤਾਂ ਨਿਕਲੇ ਕੋਈ ਨੀ, ਖਿੜਾ ਤੇ ਆਇਆ ਕੋਈ ਨੀ, ਕਦੀ ਕੋਈ ਤਿਉਹਾਰ ਮਨਾਇਆ, ਕਦੀ ਕੋਈ ਮਨਾ ਲਿਆ, ਉਹ ਮਨਾਇਆ ਜ਼ਰੂਰ ਪਰ ਉਹਨੇ ਅੰਦਰ ਤਬਦੀਲੀ ਤਾਂ ਲਿਆਂਦੀ ਕੋਈ ਨਹੀਂ। ਇਹ ਸਾਰਾ ਕੁਝ ਇੱਕ ਰਵਾਇਤ ਬਣ ਕੇ ਰਹਿ ਗਿਆ, ਇੱਕ ਪਰੰਪਰਾ ਬਣ ਕੇ ਰਹਿ ਗਿਆ, ਇਹਨੇ ਜੀਵਨ ਦੇ ਵਿੱਚ ਕੋਈ ਹਰਾਪਣ ਨਹੀਂ ਲਿਆਂਦਾ। ਇਸ ਲਈ ਸਤਿਗੁਰਾਂ ਨੇ ਕਿਹਾ ਮਰਦਾਨਿਆ, ਮਨੁੱਖ ਦਾ ਜੀਵਨ ਜਿਹੜਾ ਅੰਦਰ ਲੈ ਨਾ, ਉਹਦੀਆਂ ਕਿਤੇ ਤਾਰਾਂ ਜੁੜੀਆਂ ਹੋਈਆਂ ਨੇ ਰੱਬ ਨਾਲ, ਤੇ ਮੈਂ ਬਾਣੀ ਵਿੱਚ ਇਹ ਦੱਸ ਰਿਹਾ ਕਿ ਉਹ ਤਾਰਾਂ ਕਿਤੇ ਸਾਫ ਸਾਫ ਜੁੜੀਆਂ ਰਹਿਣ, ਤੇ ਰੱਬ ਦੇ ਨਾਮ ਦਾ ਪਾਣੀ ਇਸ ਬੰਦੇ ਹੁਣ ਵੀ ਹੋਣਗੇ, ਭਗਤ ਤਾਂ ਬਹੁਤ ਨੇ, ਪਰ ਇਹ ਚਿੰਤਾ ਕਿਉਂ ਖਾਈ ਜਾ ਰਹੀ ਏ ਕਿ ਦੂਸਰੇ ਬੰਦਾ ਮੇਰੇ ਨਾਲੋਂ ਅੱਗੇ ਕਿਉਂ ਨਿਕਲ ਜਾਏ, ਇਹ ਚੀਜ਼ ਸਾਨੂੰ ਨੀਂਦ ਕਿਉਂ ਨਹੀਂ ਆਉਣ ਦਿੰਦੀ ਕਿ ਦੂਸਰਾ ਵਿਅਕਤੀ। ਮੈਂ ਕੇਵਲ ਸੰਸਾਰ ਦੀ ਗੱਲ ਨਹੀਂ ਕਰ ਰਿਹਾ, ਇਹ ਧਰਮ ਦਾ ਖੇਤਰ ਵੀ ਇਹੀ ਕਹਿ ਰਿਹਾ ਹੈ ਕਿ ਭਗਤਾਂ ਨੂੰ ਕਦੀ ਚਿੰਤਾ ਨਹੀਂ ਆਈ ਕਿ ਦੂਸਰਾ ਮੇਰੇ ਤੋਂ ਅੱਗੇ ਤਾਂ ਨਹੀਂ ਨਿਕਲ ਜਾਏ ਕਿਤੇ, ਤੇ ਜਿਸ ਥਾਂ ਤੇ ਅੱਗੇ ਪਿੱਛੇ ਨਿਕਲਣ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਉੱਥੇ ਧਰਮ ਨਹੀਂ ਰਹਿੰਦਾ, ਧਰਮ ਉਥੋਂ ਅਲਵਿਦਾ ਕਹਿ ਕੇ ਚਲਾ ਜਾਂਦਾ, ਭਾਈ ਇੱਥੇ ਅਸੀਂ ਤੁਹਾਡੇ ਕੋਲ ਨਹੀਂ ਹਾਂ। ਇਹ 15 ਹੋਏ ਕਦੀ ਚਿੰਤਾ ਨਹੀਂ ਆਈ। ਕਹਿੰਦੇ ਨੇ ਕਬੀਰ ਸਾਹਿਬ ਦੇ ਕੋਲ ਕਿਤੇ ਲੰਘਦੇ ਲੰਘਦੇ ਕੋਈ ਭਗਤ ਆਏ ਸਨ, ਗੁਜ਼ਰ ਰਹੇ ਸਨ ਤੇ ਕਬੀਰ ਜੀ ਦੇ ਘਰ ਚਲੇ ਗਏ, ਉਹਦੇ ਨਾਲ 5-7 ਉਹਦੇ ਪਿੱਛੇ ਤੁਰਨ ਵਾਲੇ ਜਿਹੜੇ ਭਗਤ ਮਿਲਣ ਵਾਸਤੇ ਆਏ ਉਹ ਵੀ ਨਾਲ ਚਲੇ ਗਏ ਚੇਲੇ। ਹੁਣ ਚੇਲਿਆਂ ਦੀ ਕਲਾਸ ਹੋਰ ਹੁੰਦੀ ਏ, ਜਿਹੜੇ ਸਿਖਿਆਰਥੀ ਹੁੰਦੇ ਨੇ ਉਹ ਅਜੇ ਸਿੱਖ ਰਹੇ ਹੁੰਦੇ ਨੇ, ਪਰ ਉਹ ਜਿਹੜੀ ਸੋਚਣੀ ਹੁੰਦੀ ਏ ਵਿਚਾਰ ਹੋਰ ਹੁੰਦੇ ਨੇ, ਅਵਸਥਾ ਹੋਰ ਹੁੰਦੀ, ਬਸ ਇਹ ਫਿਰ ਜੀਵਨ ਦੇ ਵਿੱਚ ਸ਼ੰਕੇ ਪੈਦਾ ਹੋ ਜਾਂਦੇ ਨੇ। ਉਥੇ ਗਏ ਕਬੀਰ ਸਾਹਿਬ ਬੈਠੇ ਸਨ, ਉਹ ਜਿਹੜੇ ਭਗਤ ਮਿਲਣ ਗਏ ਉਹ ਵੀ ਬੈਠ ਗਏ, ਦੋਵੇਂ ਅੱਧਾ ਘੰਟਾ ਬੈਠੇ ਰਹੇ, ਨਾ ਕੁਝ ਕਬੀਰ ਬੋਲੇ ਨਾ ਉਹ ਬੋਲੇ, ਅੱਧੇ ਘੰਟੇ ਬਾਅਦ ਉੱਠ ਕੇ ਚਲੇ ਗਏ, ਵਿਦਾ ਹੋ ਗਏ। ਤੇ ਜਦੋਂ ਰਾਹ ਵਿੱਚ ਤੁਰੇ ਨਾ, ਉਹ ਜਿਹੜੇ ਸ਼ਗਿਰਦ ਜਿਹੜੇ ਉਸ ਭਗਤ ਦੇ ਪਿੱਛੇ ਤੁਰਨ ਵਾਲੇ ਉਹਦੇ ਚੇਲੇ ਸਨ, ਉਹ ਕਹਿਣ ਲੱਗੇ, ਹੱਸਣ ਲੱਗ ਪਏ, ਕਹਿਣ ਲੱਗੇ ਇੱਥੇ ਬਹਿਣ ਦਾ ਕੀ ਲਾਭ ਹੋਇਆ, ਨਾ ਤੇ ਕਬੀਰ ਬੋਲੇ ਨੇ ਨਾ ਤੁਸੀਂ ਬੋਲੇ, ਨਾ ਉਹਨਾਂ ਕੋਈ ਗੱਲ ਕੀਤੀ ਏ ਨਾ ਤੁਸਾਂ ਕੋਈ ਗੱਲ ਕੀਤੀ ਏ, ਤੇ ਕਿਉਂ ਇੰਨਾ ਸਮਾਂ ਐਵੇਂ ਲਾ ਦਿੱਤਾ, ਕੀ ਲੋੜ ਸੀ ਇੱਥੇ ਬੈਠਣ ਦੀ, ਇੰਨਾ ਸਮਾਂ ਐਵੇਂ ਵਕਤ ਗੁਜ਼ਾਰ ਦਿੱਤਾ। ਤੇ ਉਸ ਭਗਤ ਜਨ ਨੇ ਜਵਾਬ ਦਿੱਤਾ, ਕਹਿਣ ਲੱਗੇ ਬੋਲਣ ਵਾਸਤੇ ਦੋ ਜਣੇ ਚਾਹੀਦੇ ਨੇ ਤਾਂ ਬੋਲਿਆ ਜਾਂਦਾ ਜਦੋਂ ਦੋ ਹੁੰਦੇ ਨੇ। ਕਹਿਣ ਲੱਗੇ ਤੁਸੀਂ ਦੋ ਸੀ? ਕਹਿੰਦੇ ਨਹੀਂ ਅਸੀਂ ਦੋ ਨਹੀਂ ਸੀ, ਸਾਡੇ ਸਰੀਰ ਹੀ ਦੋ ਸੀ, ਅਸਲ ਵਿੱਚ ਅਸੀਂ ਇੱਕ ਸੀ, ਇਹ ਤਾਂ ਸਰੀਰ ਸਨ ਦੋ, ਬੋਲਦੇ ਕਿਵੇਂ, ਇੱਕ ਵਿਅਕਤੀ ਕਿਵੇਂ ਬੋਲੇਗਾ, ਉਹ ਤੇ ਇਕੱਲਾ ਹੈ। ਇਸ ਲਈ ਸਾਰੇ ਭਗਤ ਜਨ ਇੱਕ ਹਨ, ਦੋ ਨਹੀਂ ਹਨ, ਤੇ ਜਿਹੜੇ ਦੋ ਹਨ ਉਹ ਭਗਤ ਨਹੀਂ ਹਨ। ਇਹ ਧਰਮ ਦਾ ਮਾਰਗ ਅੱਗੇ ਪਿੱਛੇ ਲੰਘਣ ਵਾਲਾ ਵਿਸ਼ਾ ਨਹੀਂ ਹੈ। ਇਸ ਲਈ ਇਹ ਦੌੜ ਹੈ ਅੱਜ ਕੱਲ ਸਾਰੇ ਧਾਰਮਿਕ ਲੋਕਾਂ ਵਿਚ, ਸਾਰੀਆਂ ਇਸ ਤਰ੍ਹਾਂ ਦੇ ਢੰਗ ਦੇ ਨਾਲ ਜਿਹੜੇ ਲੋਕ ਤੁਰ ਰਹੇ ਨੇ ਉਹ ਇੱਕ ਦੂਜੇ ਦੀ ਲੱਤ ਖਿੱਚ ਰਹੇ ਨੇ। ਬਸ ਇਹੀ ਕਾਰਨ ਹੈ, ਸਤਿਗੁਰਾਂ ਦਾ ਮਿਸ਼ਨ ਹੋਰ ਹੈ, ਉਹਨਾਂ ਦਾ ਰਸਤਾ ਆਪਣੇ ਘਰ ਕੇਂਦਰ ਵੱਲ ਵਾਪਸ ਆਉਣ ਦਾ ਹੈ, ਨਾ ਕਿ ਕਿਸੇ ਦੌੜ ਵਿਚ ਸ਼ਾਮਲ ਹੋਣ ਦਾ ਹੈ। ਇਸ ਲਈ ਬੇਨਤੀ ਕਰ ਰਿਹਾ ਸਾਂ ਇੱਕ ਇਸ ਤਰ੍ਹਾਂ ਦੇ ਅਕਥ ਗਿਆਨ ਦੀ ਗੱਲ। ਅੱਜ ਗੁਰੂ ਅਮਰਦਾਸ ਜੀ ਕਹਿੰਦੇ ਕਹਾਣੀ ਦੇ ਰਾਹੀਂ, ਤੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਕਹਿਣ ਲੱਗੇ ਮਰਦਾਨਿਆ ਛੱਪੜ ਨਹੀਂ ਬੋਲਦੇ, ਇਹ ਮੈਨੂੰ ਵੀ ਪਤਾ ਹੈ, ਪਰ ਰੱਬ ਦੇ ਗਿਆਨ ਨੂੰ ਸੰਸਾਰ ਤੱਕ ਪਹੁੰਚਾਉਣ ਵਾਸਤੇ ਸੰਸਾਰੀਆਂ ਦੀਆਂ ਕਹਾਣੀਆਂ ਦਾ ਸਹਾਰਾ ਲੈਣਾ ਪੈਂਦਾ ਹੈ, ਇਸ ਕਰਕੇ ਮੈਂ ਛੱਪੜ ਨੂੰ ਵਿੱਚ ਲੈ ਰਿਹਾ। ਉਸ ਛੱਪੜ ਨੇ ਜਵਾਬ ਦਿੱਤਾ, ਬਾਬਾ ਜੀ ਜਾਣਾ ਪਾਣੀ ਨਾ ਲਹਾਂ, ਮੈਨੂੰ ਪਤਾ ਹੈ ਮੇਰੇ ਵਿੱਚ ਪਾਣੀ ਦੇ ਸੋਮੇ ਬੰਦ ਹੋ ਗਏ ਨੇ, ਜੈ ਸੇਤੀ ਮੇਰਾ ਸੰਗ ਜਿਹਦੇ ਕਰਕੇ ਮੈਂ ਹਰਾ ਸੀ। ਤੇ ਮਨੁੱਖ ਦਾ ਵੀ ਇਹ ਹਾਲਾਤ, ਸਤਿਗੁਰਾਂ ਨੇ ਕਿਹਾ ਮਰਦਾਨਿਆਂ ਮਨੁੱਖ ਦਾ ਜੀਵਨ ਰੂਪੀ ਸਰੋਵਰ ਉਨ੍ਹਾਂ ਚਿਰ ਹੀ ਭਰਿਆ ਤੇ ਹਰਿਆ ਰਹੇਗਾ ਜਿਨ੍ਹਾਂ ਚਿਰ ਦੀਆਂ ਤਾਰਾਂ ਅਕਾਲ ਪੁਰਖ ਰੂਪੀ ਸਮੁੰਦਰ ਦੇ ਨਾਲ ਜੁੜੀਆਂ ਰਹੀਆਂ, ਉਹਦੇ ਤੋਂ ਬਿਨਾਂ ਸਾਰਾ ਜੀਵਨ ਸੁੱਕ ਜਾਏਗਾ। ਇਹ ਅਕਥ ਨੂੰ ਕਹਾਣੀ ਰਾਹੀਂ ਕਹਿਣ ਦਾ ਇੱਕ ਤਰੀਕਾ ਹੈ। ਅਕਥ ਪਰਮਾਤਮਾ ਨੂੰ ਗੁਰਬਾਣੀ ਵਿਚ ਅਨੇਕ ਉਦਾਹਰਣਾਂ ਦੇ ਕੇ ਸਮਝਾਇਆ ਗਿਆ, ਕਈ ਤਰ੍ਹਾਂ ਦੀਆਂ ਜਿਨ੍ਹਾਂ ਨੂੰ ਗਿਣਿਆ ਬਹੁਤ ਸਮਾਂ ਲੱਗ ਜਾਂਦਾ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅੱਜ ਇੱਕ ਬਚਨ ਕਹਿੰਦੇ, ਕਹਿਣ ਲੱਗੇ ਆਵੋ ਸੰਤ ਪਿਆਰੇ ਹੋ। ਇੱਥੇ ਸੰਤ ਦਾ ਅਰਥ ਹੈ ਗੁਰਸਿੱਖੋ, ਆਓ, ਸੰਤ ਬਹੁ ਵਚਨ ਹੈ, ਤੁਸੀਂ ਇਕੱਠੇ ਹੋਵੋ। ਇਕੱਠੇ ਹੋ ਕੇ ਕੀ ਕਰੀਏ, ਅਕਥ ਕੀ ਕਰ ਹੈ ਕਹਾਣੀ। ਉਹ ਜਿਹੜਾ ਅਕਥ ਪਰਮਾਤਮਾ ਹੈ, ਜਿਹੜਾ ਕਹਿਣ ਵਿਚ ਨਹੀਂ ਆਉਂਦਾ, ਜਿਹੜਾ ਕਿਸੇ ਭਾਸ਼ਾ ਦੇ ਵਿਚ ਸਮਾਉਂਦਾ ਨਹੀਂ, ਬਾਹਰ ਡੁੱਲ ਡੁੱਲ ਪੈਂਦਾ ਪਿਆ। ਬੜਿਆਂ ਨੇ ਉਨ੍ਹਾਂ ਨੂੰ ਆਪਣੀ ਭਾਸ਼ਾ ਵਿਚ ਕਹਿਣ ਦਾ ਯਤਨ ਕੀਤਾ, ਪਰ ਉਹ ਅਕਾਲ ਪੁਰਖ ਫਿਰ ਉਹਦੇ ਤੋਂ ਬਾਹਰ ਚਲਾ ਜਾਂਦਾ ਹੈ, ਇਨ੍ਹਾਂ ਬੇਅੰਤ ਇਨ੍ਹਾਂ ਪਰੇ ਤੋਂ ਪਰੇ ਹੈ। ਫਿਰ ਕੀ ਕਰੀਏ, ਕਿਵੇਂ ਕਰੀਏ, ਤੇ ਮੈਂ ਬੇਨਤੀ ਕਰ ਰਿਹਾ ਸਾਂ, ਇਹ ਤਾਂ ਸੰਸਾਰ ਦੇ ਭਾਗ ਨੇ ਕਿ ਗੁਰੂ ਸਾਹਿਬ ਨੇ ਬੜਾ ਵੱਡਾ ਉਪਰਾਲਾ ਕੀਤਾ, ਭਗਤ ਬੋਲ ਪਏ। ਪਹਿਲਾਂ ਤੇ ਬੋਲੇ, ਜੇ ਨਾ ਬੋਲਦੇ ਤੇ ਗਿਆਨ ਆਉਣਾ ਹੀ ਨਹੀਂ ਸੀ ਸੰਸਾਰ ਵਿਚ, ਗੋਜ ਗਿਆਨ ਜਿਹੜਾ ਹੈ ਉਹ ਪੈਦਾ ਹੀ ਨਹੀਂ ਸੀ ਹੋਣਾ। ਤੇ ਇਸ ਪਰਮਾਤਮਾ ਦੇ ਗਿਆਨ ਤੋਂ ਬਿਨਾਂ ਮਨੁੱਖ ਭਟਕ ਜਾਂਦਾ। ਉਹ ਤਰਸ ਵਿਚ ਆਏ ਤੇ ਤਰਸ ਵਿਚ ਆ ਕੇ ਜਿਹੜਾ ਬੜਾ ਡੂੰਘਾ ਰਸ ਸੀ ਉਹਨੂੰ ਫਿਰ ਉਨ੍ਹਾਂ ਨੇ ਸੰਸਾਰ ਦੀ ਭਾਸ਼ਾ ਵਿਚ ਪਾ ਕੇ ਸਾਨੂੰ ਕਹਿਣ ਦਾ ਯਤਨ ਕੀਤਾ। ਉਹਨੂੰ ਕਹਿ ਅਕਥ ਕੀ ਕਰੇ ਕਹਾਣੀ, ਉਸ ਅਕਥ ਨੂੰ ਕਹਾਣੀ ਦੇ ਰਾਹੀਂ, ਗੱਲਬਾਤ ਦੇ ਰਾਹੀਂ, ਲੋਕ ਭਾਸ਼ਾ ਦੇ ਰਾਹੀਂ ਇਹਨੂੰ ਕਹਿਣ ਦਾ ਯਤਨ ਕਰੀਏ। ਇਸ ਕਰਕੇ ਜਿਹੜਾ ਧਰਮ, ਭਾਵੇਂ ਧਰਮ ਕਦੀ ਪੁਰਾਣਾ ਨਹੀਂ ਹੁੰਦਾ, ਗੁਰਬਾਣੀ ਕਦੀ ਪੁਰਾਣੀ ਨਹੀਂ ਹੁੰਦੀ, ਪਰ ਜਿਹੜਾ ਧਰਮ ਆਪਣੇ ਸਿਧਾਂਤਾਂ ਦੀ ਨਵੀਨ ਵਿਆਖਿਆ ਨਹੀਂ ਕਰ ਸਕਦਾ, ਨਵੀਨ ਹਰ ਇੱਕ 100 ਸਾਲ ਬਾਅਦ ਬਾਹਰਲੀ ਜਿਹੜੀ ਭੂਗੋਲਿਕ ਸਥਿਤੀ ਇਹ ਸੰਸਾਰ ਦੀ ਤਬਦੀਲ ਹੋ ਜਾਂਦੀ ਹੈ, ਬਦਲ ਜਾਂਦੀ ਹੈ, ਧਰਮ ਪੁਰਾਣਾ ਨਹੀਂ ਹੁੰਦਾ। ਇਹਦੇ ਅਰਥ ਇਹ ਨਹੀਂ ਧਰਮ ਪੁਰਾਣਾ ਉਹਨੂੰ ਨਵਾਂ ਕਰੋਣ, ਧਰਮ ਕਦੀ ਪੁਰਾਣਾ ਨਹੀਂ ਹੋਇਆ, ਪਰ ਹਰ ਇੱਕ ਸਾਲ ਬਾਅਦ ਜਿਹੜੀਆਂ ਸੰਸਾਰ ਦੀਆਂ ਸਥਿਤੀਆਂ ਨੇ ਨਾ, ਜਿਨ੍ਹਾਂ ਦੇ ਵਿਚ ਮਨੁੱਖ ਵਿਚਰਦਾ ਹੈ, ਜਿਹੜੇ ਕੰਮ ਕਰਦਾ, ਜਿਹੜੇ ਕਾਰੋਬਾਰ ਕਰਦਾ, ਜਿਹੜੀਆਂ ਚੀਜ਼ਾਂ ਦੇ ਵਿਚ ਉਹ ਰਹਿੰਦਾ ਹੈ, ਉਹ ਸਾਰੀਆਂ 100 ਸਾਲ ਬਾਅਦ ਬਦਲ ਜਾਂਦੀਆਂ ਨੇ। ਤੇ ਜਿਹੜਾ ਧਰਮ ਉਸ ਪਰਿਸਥਿਤੀ ਅਨੁਸਾਰ ਆਪਣੇ ਧਰਮ ਦੀ ਵਿਆਖਿਆ ਨਹੀਂ ਕਰ ਸਕਦਾ, ਸੰਸਾਰ ਦੇ ਲੋਕ ਉਸ ਧਰਮ ਦੀ ਗੱਲ ਨਹੀਂ ਸਮਝਦੇ, ਪੁਰਾਣਾ ਪੈ ਜਾਂਦਾ ਹੈ, ਲੋਕਾਂ ਦੀ ਸਮਝ ਵਿਚ ਨਹੀਂ ਆਉਂਦਾ। ਉਦਾਹਰਨ, ਇੱਕ ਮਨੁੱਖ ਨੇ, ਹੁਣ ਮੈਂ ਬੇਨਤੀ ਕਰ ਰਿਹਾ ਸਾਂ, ਛੱਪੜ ਦੀ ਉਦਾਹਰਨ ਹੈ, ਤੇ ਜੇ ਦੀ ਉਦਾਹਰਨ ਅਸੀਂ ਸਿੱਧੀ ਦੇ ਦਈਏ ਕਿਵੇਂ ਪਕੜ ਵਿਚ ਆਏਗੀ। ਇਹਦੀਆਂ ਨਵੀਨ ਧਾਰਨਾਵਾਂ ਦੇ ਆਧਾਰ ਤੇ ਵਿਆਖਿਆ ਕਰਨੀ ਪਏਗੀ। ਜੇ ਇਹਨੂੰ ਬਿਲਕੁਲ ਨਵੀਨ ਕਰਨਾ ਹੋਵੇ ਤੇ ਅੱਜ ਦੇ ਮਨੁੱਖ ਨੂੰ ਸਮਝਾਉਣਾ ਹੋਵੇ ਵੀ ਚੱਲਦੀ ਗੱਡੀ ਦਾ ਇੰਜਣ ਬੰਦ ਹੋ ਗਿਆ, ਜਿਵੇਂ ਛੱਪੜ ਸੁੱਕ ਗਿਆ, ਇੰਜਣ ਬੰਦ ਹੋ ਗਿਆ ਤੇ ਉਹਨੂੰ ਕਿਸੇ ਨੇ ਪੁੱਛਿਆ ਵੀ ਤੂੰ ਕਿਉਂ ਬੰਦ ਹੋਇਆ, ਇੱਕ ਕਹਾਣੀ ਹੈ ਨਾ, ਉਹਨੇ ਕਿਹਾ ਜੀ ਮੇਰਾ ਤੇਲ ਨਾਲੋਂ ਸੰਬੰਧ ਟੁੱਟ ਗਿਆ, ਮੇਰੀ ਤੇਲ ਵਾਲੀਆਂ ਨਾਲੀਆਂ ਬੰਦ ਹੋ ਗਈਆਂ ਨੇ, ਮੇਰੇ ਫਿਲਟਰ ਬੰਦ ਹੋ ਗਏ ਨੇ, ਇਸ ਕਰਕੇ ਮੈਂ ਬੰਦ ਹੋ ਗਿਆ, ਹੋਰ ਮੇਰੇ ਵਿਚ ਕੋਈ ਨੁਕਸ ਨਹੀਂ ਹੈ, ਪਰ ਮੇਰਾ ਜਿਹੜਾ ਤੇਲ ਵਾਲਾ ਡੀਜ਼ਲ ਵਾਲਾ ਟੈਂਕਰ ਸੀ ਉਹਦੇ ਨਾਲੋਂ ਮੇਰਾ ਸੰਪਰਕ ਟੁੱਟ ਗਿਆ, ਇਸ ਕਰਕੇ ਮੈਂ ਬੰਦ ਹੋ ਗਿਆ। ਇਹ ਇੱਕ ਗੱਡੀ ਚਲਾਉਣ ਵਾਲੇ ਮਨੁੱਖ ਦੀ ਪਕੜ ਵਿਚ ਬਹੁਤ ਜਲਦੀ ਆਏਗਾ, ਉਹਦੀ ਸਮਝ ਵਿਚ ਆਏਗਾ ਕਿ ਮਨੁੱਖੀ ਜੀਵਨ ਜਿਹੜਾ ਹੈ, ਮਨੁੱਖੀ ਜੀਵਨ ਰੂਪੀ ਇੰਜਨ ਜਿਹੜਾ ਹੈ, ਉਹ ਪ੍ਰਭੂ ਦੇ ਨਾਮ ਤੇ ਪ੍ਰੇਮ ਰੂਪੀ ਤੇਲ ਨਾਲ ਚੱਲ ਰਿਹਾ ਹੈ, ਤੇ ਉਹਦਾ ਕਨੈਕਸ਼ਨ ਜਦੋਂ ਉਸ ਤੇਲ ਨਾਲੋਂ ਟੁੱਟ ਗਿਆ, ਉਸ ਪ੍ਰੇਮ ਨਾਲੋਂ ਟੁੱਟ ਗਿਆ, ਤੇ ਜੀਵਨ ਜਾਮ ਹੋ ਗਿਆ, ਬੰਦ ਹੋ ਗਿਆ। ਇਹਨੂੰ ਕਹਿੰਦੇ ਨੇ ਕਹਾਣੀ। ਇਹਦੇ ਰਾਹੀਂ ਜੋ ਸਾਰਥਕ ਹੈ, ਜੋ ਤੱਤ ਹੈ, ਉਹਨੂੰ ਕਿਸੇ ਸੰਸਾਰ ਦੀ ਭਾਸ਼ਾ ਵਿਚ ਕਹਿਣ ਦਾ ਯਤਨ ਕਰਨਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ। ਔਰ ਹਰ ਇੱਕ ਚੀਜ਼ ਨੂੰ ਉਸ ਢੰਗ ਦੇ ਨਾਲ ਤਾਂ ਕਿ ਮਨੁੱਖ ਦੇ ਮਨ ਤੱਕ ਘੱਟੋ ਘੱਟ ਚਲੀ ਜਾਏ। ਤੇ ਸਤਿਗੁਰਾਂ ਨੇ ਕਿਹਾ, ਆਵੋ ਹੋ ਸੰਤ ਪਿਆਰੇ ਹੋ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ। ਉਸ ਅਕਥ ਦੀ ਕਹਾਣੀ ਕਰੀਏ, ਉਹਦੇ ਵਿਚ ਕੀ ਹੋਵੇਗਾ ਕਿ ਕਿਤ ਦੁਆਰੇ ਪਾਈਐ, ਕਿਵੇਂ ਜੀਵਨ ਦੀ ਸੋਝੀ ਪ੍ਰਾਪਤ ਹੋਵੇ, ਕਿਵੇਂ ਮਨੁੱਖ ਨੂੰ ਪਤਾ ਲੱਗੇ ਕਿ ਜੀਵਨ ਦਾ ਮਨੋਰਥ ਕੀ ਹੈ, ਕਿਵੇਂ ਰਸਤਾ ਖੁੱਲੇ, ਜੀਵਨ ਦੀ ਸਮਝ ਕਿਵੇਂ ਆਵੇ। ਸਮਝਣ ਨਾਲ, ਪੜਨ ਨਾਲ, ਸਮਝ ਸਮਝ ਕੇ ਵੀ ਕਦੀ ਮਨੁੱਖ ਇਹ ਗਿਆਨ ਪ੍ਰਾਪਤ ਕਰ ਲਏਗਾ? ਕਹਿਣ ਲੱਗੇ ਨਹੀਂ, ਰਸਤਾ ਇੱਕੋ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਜੇ ਤੂੰ ਜੀਵਨ ਨੂੰ ਸਮਝਣਾ ਚਾਹੁੰਦਾ ਤੇ ਤਿੰਨ ਚੀਜ਼ਾਂ ਗੁਰੂ ਦੇ ਹਵਾਲੇ ਕਰ ਦੇ ਤੇ ਉਹਦੇ ਹੁਕਮ ਵਿਚ ਜਿਉਣਾ ਸ਼ੁਰੂ ਕਰ ਦੇ। ਫਿਰ ਜੀਵਨ ਕੀ ਹੈ ਇਹ ਤੈਨੂੰ ਬਾਹਰੋਂ ਨਹੀਂ ਪੁੱਛਣਾ ਪਏਗਾ, ਤੈਨੂੰ ਸਾਹਮਣੇ ਤੇਰੇ ਦਿਸ ਹੀ ਪਏਗਾ ਵੀ ਗਿਆਨ ਕੀ ਹੁੰਦਾ ਹੈ, ਜੀਵਨ ਦੀ ਸੋਝੀ ਕੀ ਹੈ, ਬਾਹਰੋਂ ਕਿਤੇ ਨਹੀਂ ਪੁੱਛਣਾ ਪਏਗਾ। ਬਸ ਇਹ ਕੰਮ, ਆ ਇੱਕੋ ਹੀ ਪੰਕਤੀ ਹੈ, ਇਹਨੂੰ ਪਾਰ ਕਰਨ ਲੱਗਿਆਂ ਮਨੁੱਖ ਕਈ ਜਨਮ ਧਾਰਨ ਕਰਦਾ। ਆ ਪੰਕਤੀ ਇੱਕ ਹੈ, ਇਹਦੇ ਉੱਤੇ ਚੱਲਣ ਲੱਗਿਆਂ ਬੜੀ ਲੰਮੀ ਹਿੰਮਤ ਦੀ ਲੋੜ ਪੈਂਦੀ। ਉਹ ਕਿਹੜੀ ਪੰਕਤੀ? ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਆਪਣੇ ਕੋਲ ਰੱਖ ਤੇ ਵਰਤ ਲੈ ਤਨ, ਇਹਦੇ ਰਸ ਲੈ, ਪਰ ਇਹ ਛੋਟੇ ਰਸ ਦੇ ਕੇ ਨਸ਼ਟ ਹੋ ਜਾਏਗਾ। ਪਰ ਇਹ ਰਸ ਤੂੰ ਗੁਰੂ ਨੂੰ ਦੇ ਦੇ, ਉਹ ਇਨ੍ਹਾਂ ਰਸਾਂ ਨੂੰ ਡਿਵੈਲਪ ਕਰ ਦੇਗਾ, ਤਬਦੀਲ ਕਰ ਦੇਗਾ, ਬਦਲ ਦੇਗਾ, ਤੇ ਇਨ੍ਹਾਂ ਰਸਾਂ ਦੇ ਬੀਜ ਨਾਲ ਇੱਕ ਬੜੇ ਵੱਡੇ ਰਸ ਨੂੰ ਜਨਮ ਦੇ ਦੇਗਾ ਜੀਵਨ ਵਿਚ। ਤੇ ਇੱਕ ਤੂੰ ਉਹਦੇ ਹੁਕਮ ਦੇ ਅੰਦਰ ਤੁਰ, ਕਿਹਦਾ ਹੁਕਮ ਮੰਨਣਾ ਚਾਹੀਦਾ? ਕਹਿਣ ਲੱਗੇ, ਹੁਕਮ ਮੰਨਿਓ ਗੁਰੂ ਕੇਰਾ। ਹੁਕਮ ਮੰਨਣਾ ਤੇ ਗੁਰੂ ਦਾ ਹੀ ਮੰਨੋ। ਕਿਉਂ? ਕਿਉਂਕਿ ਉਹਦੇ ਹੁਕਮ ਬਿਲਕੁਲ ਤਜਰਬੇ ਵਿਚੋਂ ਲੰਘੇ ਹੋਏ ਨੇ। ਮਨ ਦੇ ਹੁਕਮ ਠੀਕ ਨਹੀਂ ਹਨ, ਮਨ ਵੀ ਸਾਡਾ ਹੁਕਮ ਦੇ ਰਿਹਾ ਹੈ। ਇਹ ਮਨ ਦੇ ਹੁਕਮ ਹਨ, ਮਨ ਦੀ ਸੰਚਾਰ ਸਿਸਟਮ ਹੈ। ਜਿਹੜਾ ਮਨ ਕਹਿੰਦਾ ਇਹ ਗਲਤ ਨੇ ਸਾਰੇ, ਕਿਉਂਕਿ ਆਪ ਮਨ ਪਾਗਲ ਕਮਲਾ ਹੈ, ਇਹਦੇ ਹੁਕਮ ਵੀ ਸਾਰੇ ਗਲਤ ਨੇ। ਇਹਦੇ ਹੁਕਮ ਕਿਵੇਂ ਸਿੱਧੇ ਹੋਣਗੇ? ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਮਨ ਦੇ ਸਾਰੇ ਹੁਕਮ ਗਲਤ ਹੁੰਦੇ ਨੇ। ਇਸ ਲਈ ਗੁਰੂ ਦੇ ਹੁਕਮ ਦੀ ਖੋਜ ਕਰਨੀ ਚਾਹੀਦੀ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਤੇ ਉਹ ਹੁਕਮ ਕਿੱਥੋਂ ਮਿਲੇਗਾ? ਬਾਣੀ ਨੂੰ ਗਾਓ, ਬਾਣੀ ਵਿਚੋਂ ਹੁਕਮ ਦਾ ਪਤਾ ਲੱਗੇਗਾ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਉਸ ਅਕਥ ਵਾਹਿਗੁਰੂ ਦੀ ਕਹਾਣੀ ਜਿਹੜਾ ਕਥਨ ਵਿਚ ਨਹੀਂ ਆਉਂਦਾ, ਗੁਰੂ ਅਮਰਦਾਸ ਜੀ ਨੇ ਬਹੁਤ ਸੌਖੇ ਢੰਗ ਦੇ ਨਾਲ ਆਨੰਦ ਸਾਹਿਬ ਦੀ ਇਸ ਪੌੜੀ ਦੇ ਵਿਚ ਦੱਸਣ ਦਾ ਯਤਨ ਕੀਤਾ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸੰਬੰਧ ਦੇ ਅੰਦਰ ਮਨੁੱਖ ਕੁਝ ਵੀ ਨਹੀਂ ਕਹਿ ਸਕਦਾ, ਯਤਨ ਕਰਨਾ ਚਾਹੀਦਾ ਕਿ ਉਸ ਨੂੰ ਸੰਸਾਰ ਦੀ ਭਾਸ਼ਾ ਦੇ ਵਿਚ ਸਮਝਿਆ ਜਾਏ, ਤਾਂ ਕਿ ਸਾਡਾ ਇਹ ਜਿਹੜਾ ਅਮੋਲਕ ਜੀਵਨ ਅਕਾਲ ਪੁਰਖ ਵਾਹਿਗੁਰੂ ਵੱਲੋਂ ਪ੍ਰਾਪਤ ਹੋਇਆ, ਇਹਦੀ ਸਫਲਤਾ ਸਾਡੀ ਝੋਲੀ ਵਿਚ ਪੈ ਸਕੇ। ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜੋ ਗੁਰੂ ਚਰਨਾਂ ਵਿਚ ਬੜੇ ਪਿਆਰ ਸਹਿਤ ਇਕਾਗਰਤਾ ਦੇ ਨਾਲ ਆਪ ਜੀ ਸਰਵਣ ਕਰਦੇ ਹੋ। ਇਸੇ ਤਰ੍ਹਾਂ ਭਾਈ ਸਾਹਿਬ ਆਪ ਜੀ ਨੂੰ ਅਗਲਾ ਪ੍ਰੋਗਰਾਮ ਦੱਸਣਗੇ।